دوہرا تیر مال کے نکٹ جب سب ان کے نر جائے چنتا تر مت سر مت چتوت ان کے اپائے.
واہ گرو جی کا خالصہ, واہ گرو جی کی فتح. پرم ستکار یوگ سنمان یوگ گرو کا خاص روپ گرو خالصہ ساتھ سنگت دینا بندو پتت پاون بھگت وچھل کرپا ندان اناتھ ناتھ جگت گرو شری گرو گرنتھ صاحب جی مہاراج جی دے پاون چرنا چ نویں پاتشاہ تن تن شری گرو تیگ بہادر صاحب جی مہاراج جی دے پوتر استھان تے اکتر ہو کے حاضریاں بھر کے ستگرو شری گرو تیگ بہادر صاحب جی مہاراج جی کا شہیدی پورب دہاڑا بہت ہی شردھا بھاونا تے ستکار نال منا رہے. دنیا دیا جنیاں شہادت ہوئی ہیں ان ساریاں شہادتاں چوں شری گرو تیگ بہادر صاحب دی شہادت ایک ولکھن شہادت ہے. جاں اس طرح کہہ لیے ادوتی تے لسانی شہادت ہے. اپنے مت واسطے اپنے دھرم واسطے یا اپنے پروار واسطے ہر کوئی مرن نو تیار ہے, پر کسے غیر دے دھرم دی پالنا کرن لئی کسے غیر مذہب دی راکھی لئی کسے غیر لوکاں دے تلک تے جنجو دی رکھیا کرن خاطر اپنے سیس دا بلدان دینا اے سیوا شری گرو تیگ بہادر صاحب جی مہاراج جی دے حصے آندی. اسے کر کے کلگیتر پاتشاہ جی مہاراج جی نے لکھیا ہے شری گرو تیگ بہادر صاحب تلک تے جنجو دے راکھے ہیں. تلک جنجو راکھا پرب تاکا کینوں بڑو کلو میں ساکا, ایڈا وڈا ساکا ورتایا دلی دی ترتی تے تے تلک تے جنجو دی راکھی واسطے مہاراج سچے پاتشاہ نے شہیدی دیتی. گرو گھر دے اتہاس نو جدوں دھیان تے غور رل واچیے تو بڑا کچھ ملدا ہے. کھوجی چاہیدا ہے, بھاونا چاہیے ہے, بڑی بڑی پریرناواں ملدی ہیں. جدوں کوئی ترک دی ورتی رکھ کے اتہاس واچے گا پھر کچھ نہیں ملے گا. جی صاحباں دے پاون اتہاس نو شردا تے بھاونا نال پڑھو گے کہ اے اتہاس ساڈے گردیو دا ہے تے پھر اس اتہاس وچوں بہت کچھ ملدا ہے. جگت گرو گرو نانک دیو صاحب سچے پاتشاہ جی مہاراج جدوں 8-9 سال دی عمر ہوئی تو پتا جی نے وچار کیتی کہ نانک دے گل وچ ہن جلو پانا چاہیدا, نانک دے گل وچ ہن جنجو پانا چاہیدا. جلیو پاؤن واسطے ਬੜਾ ਵੱਡਾ ਸਮਾਗਮ ਕੀਤਾ। ਪਿਤਾ ਜੀ ਨੇ ਜਿੰਨੇ ਰਿਸ਼ਤੇਦਾਰ ਸਨ, ਸਾਖ ਸੰਬੰਧੀ ਸਨ, ਸਾਰੇ ਸੱਦ ਲਏ ਔਰ ਜਨੇਊ ਪਾਉਣ ਵਾਸਤੇ ਬੇਦੀਆਂ ਦੀ ਕੁੱਲ ਦਾ ਪੁਰੋਹਿਤ ਪੰਡਿਤ ਹਰਦਿਆਲ ਆਇਆ। ਮੰਤਰ ਪੜ੍ਹੇ ਜਾ ਰਹੇ ਨੇ, ਅਹੂਤੀਆਂ ਦਿੱਤੀਆਂ ਜਾ ਰਹੀਆਂ ਨੇ, ਸਤਿਗੁਰੂ ਜੀ ਵੇਖ ਰਹੇ ਨੇ ਤੇ ਪੰਡਿਤ ਹਰਦਿਆਲ ਨੂੰ ਪੁੱਛਦੇ ਨੇ, ਪੰਡਿਤ ਜੀ ਇਹ ਕੀ ਕਰਨ ਲੱਗੇ? ਪੰਡਿਤ ਜੀ ਨੂੰ ਅੱਜ ਤੋਂ ਪਹਿਲਾਂ ਕਦੇ ਕਿਸੇ ਬਾਲਕ ਦੇ ਸਵਾਲ ਨਹੀਂ ਸੀ ਕੀਤਾ। ਸੈਂਕੜੇ ਬੱਚਿਆਂ ਦੇ ਗਲਾਂ ਵਿੱਚ ਉਹਨੇ ਜਨੇਊ ਪਾਏ ਸਨ, ਪਰ ਅੱਜ ਤੋਂ ਪਹਿਲਾਂ ਕਦੇ ਕਿਸੇ ਨੇ ਸਵਾਲ ਨਹੀਂ ਸੀ ਕੀਤਾ। ਪਹਿਲਾ ਬਾਲਕ ਹੈ ਜਿਹਨੇ ਸਵਾਲ ਕੀਤਾ, ਪੰਡਿਤ ਜੀ ਇਹ ਕੀ ਕਰ ਰਹੇ ਹੋ? ਤੇ ਪੰਡਿਤ ਹਰਦਿਆਲ ਨੇ ਜਵਾਬ ਦਿੱਤਾ, ਮਹਾਰਾਜ ਤੁਹਾਨੂੰ ਜਨੇਊ ਪਾਉਣ ਲੱਗਾ, ਇਹ ਜਨੇਊ ਤੁਹਾਡੇ ਗਲ ਵਿੱਚ ਪਾਵਾਂਗਾ ਤੇ ਤੁਸੀਂ ਸਾਡੀ ਪੰਗਤ ਵਿੱਚ ਸ਼ਾਮਲ ਹੋ ਜਾਓਗੇ। ਗਰੀਬਨ ਬਾਜ ਪਾਤਸ਼ਾਹ ਜੀ ਕਹਿੰਦੇ ਵੀ ਇਹ ਜਨੇਊ ਪੁਰਾਣਾ ਵੀ ਹੁੰਦਾ, ਕਹਿੰਦੇ ਹਾਂ, ਮੈਲਾ ਵੀ ਹੁੰਦਾ, ਕਹਿੰਦੇ ਹਾਂ, ਪੁਰਾਣਾ ਹੋ ਜਾਏ, ਮੈਲਾ ਹੋ ਜਾਏ ਜਾਂ ਟੁੱਟ ਜਾਏ ਤੇ ਫਿਰ ਕੀ ਕਰਦੇ ਹੋ? ਕਹਿੰਦੇ ਫਿਰ ਨਵਾਂ ਲੈ ਕੇ ਪਾ ਲਈਦਾ। ਸਾਹਿਬ ਨੇ ਇਨਕਾਰ ਕੀਤਾ, ਐਸਾ ਜਨੇਊ ਮੈਂ ਆਪਣੇ ਗਲ ਚ ਨਹੀਂ ਪਾਉਣਾ ਚਾਹੁੰਦਾ ਜਿਹੜਾ ਟੁੱਟ ਜਾਏ, ਮੈਲਾ ਹੋ ਜਾਏ, ਸੜ ਜਾਏ, ਖਤਮ ਹੋ ਜਾਏ, ਐਸਾ ਜਨੇਊ ਮੈਂ ਗਲ ਚ ਨਹੀਂ ਪਾਉਣਾ। ਤੇ ਪੰਡਿਤ ਕਹਿੰਦਾ ਫਿਰ ਕਿਹੋ ਜਿਹਾ ਜਨੇਊ ਪਾਉਣਾ ਚਾਹੁੰਦੇ ਹੋ? ਤੇ ਸਾਹਿਬ ਕਹਿੰਦੇ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਥ। ਜੇ ਐਸਾ ਜਨੇਊ ਹੈ ਤਾਂ ਪੰਡਿਤ ਜੀ ਬੇਸ਼ੱਕ ਬੇਝਿਜਕ ਹੋ ਕੇ ਮੇਰੇ ਗਲ ਚ ਪਾ ਦਿਓ, ਜਿਹੜਾ ਦਇਆ ਦੀ ਕਪਾਹ ਤੋਂ ਤੇ ਸੰਤੋਖ ਦੇ ਸੂਤਰ ਤੋਂ ਬਣਿਆ ਹੋਵੇ। ਜੱਤ ਦੀਆਂ ਗੰਢਾਂ ਮਾਰੀਆਂ ਹੋਣ ਤੇ ਸੱਤ ਨਾਲ ਵੱਟਿਆ ਹੋਵੇ, ਜੇ ਹੈ ਤਾਂ ਪਾਓ। ਪੰਡਿਤ ਜੀ ਕਹਿੰਦੇ ਜੀ ਐਸਾ ਜਨੇਊ ਤਾਂ ਸਾਡੇ ਕੋਲ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਇਹ ਧਾਗੇ ਦਾ ਬਣਿਆ ਜਨੇਊ ਅਸੀਂ ਨਹੀਂ ਪਾਉਣਾ। ਜਿੰਨੇ ਰਿਸ਼ਤੇਦਾਰ ਸੰਬੰਧੀ ਚਾਚੇ ਤਾਏ ਗੁਰੂ ਨਾਨਕ ਸਾਹਿਬ ਦੇ ਬੈਠੇ ਸੀ, ਸਾਰੇ ਕਹਿਣ ਲੱਗੇ ਜ਼ੋਰ ਪਾ ਕੇ, ਨਾਨਕ ਤੇਰੇ ਪਿਤਾ ਨੇ ਬੜਾ ਚੌਕੜ ਖਰਚਿਆ, ਪੈਸਾ ਖਰਚਿਆ, ਧਨ ਖਰਚਿਆ, ਏਡਾ ਵੱਡਾ ਸਮਾਗਮ ਕੀਤਾ, ਇਹਨਾਂ ਦਾ ਮਨ ਰੱਖਣ ਵਾਸਤੇ ਗਲ ਚ ਜਨੇਊ ਪਾ ਲੈ। ਮਹਾਰਾਜ ਕਹਿੰਦੇ ਨਹੀਂ, ਅਸੀਂ ਨਹੀਂ ਪਾਉਣਾ। ਜਦੋਂ ਬਾਰ ਬਾਰ ਸਾਰੇ ਕਹਿਣ ਲੱਗੇ ਤੇ ਜ਼ਬਰਦਸਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਗਲ ਚ ਜਨੇਊ ਪਾਉਣ ਲੱਗੇ ਤੇ ਮਹਾਰਾਜ ਜੀ ਪੀੜੀ ਤੇ ਬੈਠੇ ਸੀ, ਉੱਠ ਕੇ ਖਲੋ ਗਏ। ਜਦੋਂ ਜ਼ਬਰਦਸਤੀ ਪਾਉਣ ਲੱਗੇ ਫਿਰ ਜਨੇਊ ਗਲ ਚ ਨਹੀਂ ਪਾਇਆ। ਮਹਾਰਾਜ ਜੀ ਕਹਿੰਦੇ ਜ਼ੋਰ ਨਾਲ ਸਾਡੇ ਗਲ ਚ ਜਨੇਊ ਪਾਓਗੇ ਅਸੀਂ ਅੰਗੀਕਾਰ ਨਹੀਂ ਕਰਾਂਗੇ, ਕਿਉਂਕਿ ਜ਼ੋਰ ਕਰਨਾ ਜ਼ੁਲਮ ਹੈ। ਜ਼ੋਰ ਕੀਆ ਸੋ ਜ਼ੁਲਮ ਹੈ। ਜ਼ੋਰ ਨਾਲ ਜਨੇਊ ਪਾਓਗੇ ਅਸੀਂ ਨਹੀਂ ਪਾਵਾਂਗੇ, ਕਿਉਂਕਿ ਇਹ ਜ਼ੁਲਮ ਹੈ। ਪਹਿਲੇ ਜਾਮੇ ਚ ਜ਼ੋਰ ਨਾਲ ਗਲ ਚ ਜਨੇਊ ਪਾਇਆ ਜਾ ਰਿਹਾ ਤੇ ਸਤਿਗੁਰੂ ਜੀ ਇਨਕਾਰ ਕਰਦੇ ਨੇ ਵੀ ਅਸੀਂ ਪਾਉਣਾ ਨਹੀਂ। ਨੌਵੇਂ ਜਾਮੇ ਚ ਜ਼ੋਰ ਕਰਕੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਹਿੰਦੁਸਤਾਨ ਦੇ ਹਿੰਦੂਆਂ ਦੇ ਗਲਾਂ ਚੋਂ ਜਨੇਊ ਲਾਇਆ ਜਾ ਰਿਹਾ ਸੀ ਤੇ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ, ਆਖਿਆ ਜ਼ੋਰ ਨਾਲ ਲਾਉਣ ਵੀ ਨਹੀਂ ਦੇਣਾ। ਪਹਿਲੇ ਜਾਮੇ ਚ ਕਹਿੰਦੇ ਜੇ ਜ਼ੋਰ ਨਾਲ ਪਾਓਗੇ ਤੇ ਪਾਉਣਾ ਨਹੀਂ, ਨੌਵੇਂ ਜਾਮੇ ਚ ਕਹਿੰਦੇ ਜੇ ਜ਼ੋਰ ਨਾਲ ਲਾਓਗੇ ਤੇ ਲਾਉਣ ਵੀ ਨਹੀਂ ਦੇਣਾ। ਉਸੇ ਤਿਲਕ ਤੇ ਜੰਜੂ ਦੀ ਰੱਖਿਆ ਵਾਸਤੇ ਮੱਘਰ ਸੁਦੀ ਪੰਚਮੀ ਵਾਲੇ ਦਿਨ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੈਯਦ ਜਲਾਲੂਦੀਨ ਨੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਸੀਸ ਤੇ ਤੇਗ ਚਲਾਈ। ਧੜ ਨਾਲੋਂ ਸੀਸ ਵੱਖਰਾ ਹੋਇਆ, ਹਾਹਾਕਾਰ ਮਚ ਗਈ। ਹਾਹਾਕਾਰ ਮਚ ਗਏ, ਸਭ ਪਾਸੇ ਹਾਹਾਕਾਰ। ਗੁਰੂ ਕਲਗੀਧਰ ਜੀ ਲਿਖਦੇ ਨੇ, ਤੇਗ ਬਹਾਦਰ ਕੇ ਚਲਤ ਪਯੋ ਜਗਤ ਕੋ ਸੋਖ, ਹੈ 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 ਸਭ ਜਗ ਭਯੋ, ਜੈ 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 ਸੁਰ ਲੋਕ, ਹਾਹਾਕਾਰ ਮਚ ਗਈ। ਔਰੰਗਜ਼ੇਬ ਨੇ ਇਹ ਤੇਗ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਨਹੀਂ ਚਲਾਈ, ਔਰੰਗਜ਼ੇਬ ਨੇ ਇਹ ਤੇਗ ਆਪਣੇ ਰਾਜ ਭਾਗ ਦੀਆਂ ਜੜ੍ਹਾਂ ਤੇ ਚਲਾਈ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਨਹੀਂ ਕੱਟਿਆ, ਆਪਣੇ ਰਾਜ ਭਾਗ ਦੀਆਂ ਜੜ੍ਹਾਂ ਕੱਟੀਆਂ। ਇਹ ਗੱਲਾਂ ਲੋਕਾਂ ਨੇ ਕੀਤੀਆਂ। ਐਸੀ ਵਿਲੱਖਣ ਤੇ ਮਹਾਨ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੀ, ਉਨ੍ਹਾਂ ਦਾ ਸ਼ਹੀਦੀ ਪੁਰਬ ਦਿਹਾੜਾ ਉਨ੍ਹਾਂ ਦੇ ਪਵਿੱਤਰ ਅਸਥਾਨ ਤੇ ਮਨਾਇਆ ਜਾ ਰਿਹਾ। ਸਤਿਗੁਰਾਂ ਦੀ ਸ਼ਹਾਦਤ ਨੂੰ ਕੋਟੀ ਕੋਟ ਪ੍ਰਣਾਮ। ਸਤਿਗੁਰਾਂ ਦਾ ਇਤਿਹਾਸ ਚੱਲ ਰਿਹਾ, ਇਸ ਕਰਕੇ ਮੈਂ ਸ਼ਹੀਦੀ ਦੀ ਲੜੀ ਨੂੰ ਨਹੀਂ ਚਲਾਉਂਦਾ। ਜਿਹੜੀ ਲੜੀ ਉਨ੍ਹਾਂ ਦੇ ਇਤਿਹਾਸ ਦੀ ਚੱਲ ਰਹੀ ਹੈ, ਉਸੇ ਨੂੰ ਆਰੰਭ ਕਰੀਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਸੁਰਤੀਆਂ ਜੋੜੀਏ। ਬਾਬੇ ਬਕਾਲੇ ਦੀ ਧਰਤੀ ਤੇ ਸਤਿਗੁਰੂ ਪ੍ਰਗਟ ਹੋਏ ਨੇ। 22 ਮੰਜੀਆਂ ਵਾਲੇ ਸੋਢੀਆਂ ਨੂੰ ਪਿੱਸੂ ਪੈ ਗਏ, ਈਰਖਾ ਵਸ ਹੋ ਕੇ ਕਹਿੰਦੇ ਜੀ ਇਹ ਕਿਵੇਂ ਹੋ ਸਕਦਾ, ਉਹ ਤਾਂ ਮੌਲਾ ਮਸਤ ਹੈ, ਮਸਤਾਨਾ ਹੈ, ਉਹ ਸਾਰਾ ਕੁਝ ਸਾਡੇ ਕੋਲੋਂ ਲੈ ਜੇ, ਜੇ ਉਹਦੇ ਕੋਲ ਇੰਨੀ ਮਾਇਆ ਆਈ ਹੈ ਉਹਨੂੰ ਸਾਨੂੰ ਸਾਰਿਆਂ ਚ ਵੰਡਣੀ ਚਾਹੀਦੀ, ਉਹਦੀ ਪੂਜਾ ਕਿਵੇਂ ਹੋ ਸਕਦੀ ਆ, ਉਹਦਾ ਸਤਿਕਾਰ ਕਿਵੇਂ ਹੋ ਸਕਦਾ, ਸਾਡਾ ਸਤਿਕਾਰ ਹੋਣਾ ਚਾਹੀਦਾ, ਅਸੀਂ ਉਹਨਾਂ ਦੇ ਵੱਡੇ ਭਰਾਵਾਂ ਦੇ ਸਾਹਿਬਜ਼ਾਦੇ ਹਾਂ, ਉਹ ਤਾਂ ਸਾਰਿਆਂ ਤੋਂ ਛੋਟੇ ਨੇ। ਸਾਰੇ ਇਕੱਠੇ ਹੋ ਕੇ ਬਾਬੇ ਧੀਰਮੱਲ ਕੋਲ ਗਏ ਨੇ, ਕਹਿੰਦੇ ਧੀਰਮੱਲ ਕੋਲ ਚੱਲੀਏ, ਕਿਉਂਕਿ ਜੇ ਗੁਰਿਆਈ ਦਾ ਭਾਰ ਕੋਈ ਸੰਭਾਲ ਸਕਦਾ ਤਾਂ ਉਹ ਬਾਬਾ ਧੀਰਮੱਲ ਹੈ। ਬਾਬੇ ਧੀਰਮੱਲ ਦੇ ਕੋਲ ਆ ਕੇ ਸਲਾਹਾਂ ਕਰ ਰਹੇ ਨੇ, ਸਤਿਗੁਰੂ ਨੌਵੇਂ ਪਾਤਸ਼ਾਹ ਤੇ ਗੋਲੀ ਚਲਾਉਣ ਦੀ ਵਿਉਂਤ ਬਿੰਦ ਰਹੇ ਨੇ। ਆਓ ਸਰਵਣ ਕਰੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪ ਦੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੀਰ ਮੱਲ ਕੇ ਨਿਕਟ ਜਬ, ਸਭ ਹਿਨ ਕੇ ਨਰ ਜਾਏ।
ਬਾਬਾ ਧੀਰ ਮੱਲ ਜੀ ਦੇ ਨੇੜੇ ਜਿੰਨੇ 22 ਮੰਜੀਆਂ ਲੱਗੀਆਂ ਸੀ ਨਾ, ਉਹ ਜਿੰਨੇ ਸੋਢੀ ਨੇ, ਉਹਨਾਂ ਸੋਢੀਆਂ ਦੇ ਜਿੰਨੇ ਸੇਵਾਦਾਰ ਸੀ, ਨੌਕਰ ਸੀ, ਮਸੰਦ ਸੀ, ਉਹ ਸਾਰੇ ਇਕੱਠੇ ਹੋ ਕੇ ਬਾਬੇ ਧੀਰ ਮੱਲ ਕੋਲ ਗਏ ਹਨ।
ਚਿੰਤਾ ਤੁਰ ਮਤ ਸਰ ਮਹਿਤ, ਚਿਤ ਵਤੇ ਹਨ ਕੇ ਉਪਾਏ।
ਚਿੰਤਾ ਤੁਰ ਨੇ, ਮਨ ਵਿਚ ਚਿੰਤਾ ਹੈ, ਮਨ ਚ ਫਿਕਰ ਹੈ, ਬੜੀ ਈਰਖਾ ਵੀ ਹੈ, ਔਰ ਚਿੰਤਾ ਤੇ ਮਤਸਰ ਨਾਲ ਹਿਰਦੇ ਸੜ ਰਹੇ ਨੇ। ਮਨ ਵਿਚ ਅਨੇਕਾਂ ਪ੍ਰਕਾਰ ਦੇ ਉਪਾਅ ਚਿਤ ਵਧੇ ਹਨ।
ਜੋ ਪਈ ਇਕ ਮਸੰਦ ਤਬ ਜੋੜੇ ਹੱਥ,
ਇਕ ਮਸੰਦ ਨੇ ਬਾਬੇ ਧੀਰ ਮੱਲ ਅੱਗੇ ਹੱਥ ਜੋੜੇ ਹਨ।
ਭਗਤ ਧੀਰ ਮੱਲ ਕੇ ਸਾਥ,
ਔਰ ਬਾਬੇ ਧੀਰ ਮੱਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬੋਲਿਆ, ਕਹਿਣ ਲੱਗਾ
ਇਸ ਕੇ ਘਰ ਮੈਂ ਉਹ ਤੋਂ ਉਦਾਰਾ।
ਕਹਿਣ ਲੱਗਾ ਜੀ ਉਹਨਾਂ ਦੇ ਘਰ ਦੇ ਵਿਚ ਉਦਾਰਤਾ ਚਲੀ ਗਈ ਹੈ, ਉਨ੍ਹਾਂ ਦੇ ਘਰ ਦੇ ਵਿਚ ਗੁਰਿਆਈ ਚਲੀ ਗਈ ਹੈ।
ਜਿਸ ਬਸ ਲੈਣ ਦੇਣ ਵਿਵਹਾਰਾ,
ਕਹਿਣ ਲੱਗੇ ਉਹ ਜਿਹੜਾ ਮਸੰਦ ਸੀ ਨਾ ਜਿਹਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਧੀਰ ਮੱਲ ਕੋਲੋ, ਧੀਰ ਮੱਲ ਦਾ ਕਾਰ ਮੁਖਤਿਆਰ ਸੀ, ਧੀਰ ਮੱਲ ਦੇ ਘਰ ਦਾ ਲੈਣ ਦੇਣ ਕਰਨਾ ਜੋ ਵੀ ਸਾਰੀ ਜਿੰਮੇਵਾਰੀ ਸੀ ਉਹੀ ਮਸੰਦ ਕਰਦਾ ਸੀ।
ਉਤੋਂ ਪੁਸ਼ਟ ਸੋ ਧਨੀ ਵਡੇਰਾ,
ਮਸੰਦ ਬੜਾ ਪੱਕਾ ਸੀ ਔਰ ਬੜਾ ਧਨਵਾਨ ਸੀ, ਸ਼ਾਹੂਕਾਰ ਸੀ। ਧੀਰ ਮੱਲ ਦਾ ਬੜਾ ਵੱਡਾ ਮਸੰਦ ਹੈ, ਧੀਰ ਮੱਲ ਦਾ ਸਾਰੇ ਘਰ ਦਾ ਕੰਮ ਕਾਰ ਉਹੀ ਮਸੰਦ ਸੰਭਾਲਦਾ।
ਮਾਨੇ ਜਿਸ ਕੋ ਕਹਿਓ ਕਨੇਰਾ,
ਧੀਰ ਮੱਲ ਆਪਣੇ ਇਸ ਮਸੰਦ ਦਾ ਕਿਹਾ ਵੀ ਮੰਨਦਾ, ਜੋ ਇਹ ਮਸੰਦ ਕਹਿੰਦਾ ਧੀਰ ਮੱਲ ਇਹਦੀ ਹਰ ਇੱਕ ਕਹੀ ਹੋਈ ਗੱਲ ਨੂੰ ਮੰਨਦਾ ਹੈ।
ਸਭ ਮੈਂ ਜਿਸ ਕੇ ਬਾਤ ਪ੍ਰਮਾਣ,
ਇਹਦੇ ਕਹੇ ਹੋਏ ਬਾਤ ਸਾਰਿਆਂ ਚ ਪ੍ਰਮਾਣਕ ਹੁੰਦੇ ਨੇ, ਜੋ ਇਹ ਬੋਲ ਦਿੰਦਾ ਸਾਰਿਆਂ ਵਿਚ ਪ੍ਰਮਾਣਕ ਹੁੰਦਾ, ਜੋ ਇਹ ਕਹਿ ਦਿੰਦਾ ਸਾਰਿਆਂ ਨੂੰ ਮੰਨਣਾ ਪੈਂਦਾ ਹੈ।
ਧੀਰ ਮੱਲ ਅਨੁਸਾਰੀ ਜਾਨ,
ਧੀਰ ਮੱਲ ਵੀ ਇਹਦੇ ਅਨੁਸਾਰੀ ਰਹਿੰਦਾ, ਇਹਦੇ ਅਨੁਸਾਰ ਹੋ ਕੇ ਚੱਲਦਾ, ਇਹਦੀ ਆਗਿਆ ਤੇ ਇਹਦੇ ਹੁਕਮ ਵਿਚ ਚੱਲਦਾ ਹੈ।
ਸ਼ੀਆ ਨਾਮ ਤਿਸੀ ਕੋ ਐ,
ਇਹ ਮਸੰਦ ਦਾ ਨਾਂ ਹੈ ਸੀਆਂ, ਇਹ ਸੀਏ ਨਾਂ ਦਾ ਮਸੰਦ ਹੈ। ਇਹ ਬੜਾ ਪਾਪੀ ਸੀ, ਕੁਕਰਮੀ ਸੀ, ਅੱਗੇ ਕਥਾ ਆ ਰਹੀ ਹੈ ਇਹਦੇ ਜੀਵਨ ਦੀ। ਕਹਿੰਦੇ ਬੜਾ ਪਾਪੀ ਤੇ ਕੁਕਰਮੀ ਹੈ, ਇਹ ਧੀਰ ਮੱਲ ਦਾ ਮਸੰਦ ਸੀ, ਸਿੰਘਾਂ ਇਹਦਾ ਨਾਂ ਹੈ।
ਗੁਰ ਸੋ ਦਰੋਹ ਕਰਤ ਬੋ ਰਹੇ,
ਸਤਿਗੁਰਾਂ ਨਾਲ ਬੜਾ ਦਰੋਹ ਕਰਦਾ, ਸਤਿਗੁਰਾਂ ਦੇ ਨਾਲ ਬੜੀ ਦੁਸ਼ਮਣੀ ਰੱਖਦਾ ਹੈ।
ਲੋਭੀ ਕੁਟਲ ਕਠੋਰ ਮਾਨਾ,
ਬੜਾ ਲੋਭੀ, ਬੜਾ ਲਾਲਚੀ ਤੇ ਕੁਟਲ ਬਿਰਤੀ ਦਾ ਧਾਰਨੀ ਪਾਪੀ ਹੈ।
ਦੁਸ਼ਟ ਮੂਡ ਸ਼ੁਭ ਪੰਥ ਅਜਾਨਾ,
ਦੁਸ਼ਟ ਹੈ, ਮੂਰਖ ਹੈ ਤੇ ਸ਼ੁਭ ਰਸਤੇ ਤੋਂ ਅਣਜਾਣ ਹੈ, ਇਹਨੂੰ ਪਤਾ ਹੀ ਨਹੀਂ ਸ਼ੁਭ ਮਾਰਗ ਕੀ ਹੁੰਦਾ, ਟੇਢਾ ਰਾਹ ਚੱਲਣਾ, ਟੇਢੇ ਰਸਤਿਆਂ ਤੇ ਚੱਲਣਾ, ਮਾੜੇ ਭੈੜੇ ਰਾਹਾਂ ਤੇ ਚੱਲਣਾ, ਇਹੀ ਇਹਦੀ ਬਿਰਤੀ ਤੇ ਫਿਤਰਤ ਹੈ।
ਸੁਣੋ ਗੁਰੂ ਤੁਮ ਮੇਰੀ ਬਾਤ,
ਇਹ ਬੋਲਿਆ ਸਿੰਘਾਂ ਮਸੰਦ, ਤੇ ਸਿੰਘਾਂ ਮਸੰਦ ਬਾਬੇ ਧੀਰ ਮੱਲ ਨੂੰ ਕਹਿੰਦਾ ਗੁਰੂ ਜੀ ਮੇਰੀ ਗੱਲ ਸੁਣੋ, ਕਿਉਂਕਿ ਧੀਰ ਮੱਲ ਨੂੰ ਵੀ ਗੁਰੂ ਕਹਿੰਦੇ ਸੀ। ਕਹਿੰਦੇ ਗੁਰੂ ਜੀ ਮੇਰੀ ਗੱਲ ਸੁਣੋ, ਹੁਣ ਜੋ ਮੈਂ ਤੁਹਾਨੂੰ ਕਹਿਣ ਲੱਗਾ ਹਾਂ।
ਮਹਿਮਾ ਰਾਵਰ ਜਾਏ ਬਿਲਾਤ,
ਤੁਹਾਡੀ ਮਹਿਮਾ ਘਟ ਰਹੀ ਹੈ, ਤੁਹਾਡੀ ਮਹਿਮਾ ਇੱਦਾਂ ਤਾਂ ਖਤਮ ਹੀ ਹੋ ਜਾਏਗੀ ਕੁਝ ਦਿਨਾਂ ਦੇ ਵਿੱਚ। ਹੇ ਗੁਰੂ ਧੀਰ ਮੱਲ ਜੀ, ਜੇ ਤੁਹਾਡੀ ਮਹਿਮਾ ਇਸੇ ਤਰ੍ਹਾਂ ਹੀ ਘਟਦੀ ਰਹੀ ਤੇ ਕੁਝ ਦਿਨਾਂ ਵਿੱਚ ਤੁਹਾਡੀ ਮਹਿਮਾ ਚਲੀ ਜਾਏਗੀ।
ਨਿਕਟ ਆਪ ਕੇ ਤਿਨੇ ਪੁਜਾਇਓ,
ਔਰ ਤੁਹਾਡੇ ਨੇੜੇ ਵੇਖੋ ਉਹਨਾਂ ਦੀ ਪੂਜਾ ਹੋਣ ਲੱਗ ਪਈ, ਤੁਹਾਡੇ ਕੋਲ ਹੀ, ਹਾਲੇ ਕਿ ਤੁਸੀਂ ਦੂਰ ਨਹੀਂ, ਆ ਤੁਹਾਡੇ ਘਰ ਦੀ ਕੰਧ ਨਾਲ ਕੰਧ ਲੱਗਦੀ ਹੈ, ਤੇ ਵੇਖੋ ਉਹਨਾਂ ਨੇ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਹੈ।
ਨਾ ਕਿਸ ਤੇ ਲਭੂ ਭੀ ਡਰ ਪਾਇਓ,
ਵੇਖੋ ਕਿਸੇ ਕੋਲੋਂ ਨਾਲੇ ਸਾਰਿਆਂ ਤੋਂ ਛੋਟਾ ਤੇ ਕਿਸੇ ਕੋਲੋਂ ਡਰਿਆ ਨਹੀਂ, ਤੁਹਾਡਾ ਵੀ ਡਰ ਉਹਨੇ ਆਪਣੇ ਮਨ ਚ ਨਹੀਂ ਮੰਨਿਆ।
ਜਬ ਕੇ ਸਿੱਖ ਮਾਨ ਆਪੀ,
ਤੇ ਵੇਖੋ ਸਿੱਖ ਆਪ ਹੀ ਆ ਕੇ ਉਹਨੂੰ ਮੰਨਣ ਲੱਗ ਪਏ ਨੇ, ਉਹਨੂੰ ਆਪ ਹੀ ਪੂਜਣ ਲੱਗ ਪਏ ਨੇ।
ਆਏ ਇਤੋ ਨਾ ਦਰਬ ਕਦਾਪੀ,
ਧੀਰ ਮੱਲ ਜੀ ਤੁਹਾਡੀ ਪੂਜਾ ਨੀ ਕਦੇ ਇੰਨੀ ਹੋਈ, ਅੱਜ ਤਾਈ ਵੇਖੋ ਕਦੇ ਸਿੱਖਾਂ ਨੇ ਇੰਨਾ ਪੈਸਾ ਲਿਆ ਕੇ ਤੁਹਾਨੂੰ ਭੇਟ ਨਹੀਂ ਕੀਤਾ, ਜਿੰਨਾ ਪੈਸਾ ਗੁਰੂ ਤੇਗ ਬਹਾਦਰ ਦੇ ਚਰਨਾਂ ਚ ਇੱਕ ਦਿਨ ਵਿਚ ਆ ਗਿਆ।
ਇਕ ਜਾਮ ਸੋ ਨਿਕ ਸੇ ਬਾਹਰ,
ਇੱਕ ਪੈਰ ਉਹਨੂੰ ਬਾਹਰ ਨਿਕਲਿਆ ਹੋਇਆ, ਸਿਰਫ ਇੱਕ ਪੈਰ ਦਾ ਸਮਾਂ ਉਹਨੂੰ ਬਾਹਰ ਬੈਠਿਆ ਹੋਇਆ।
ਸਭ ਮੈਂ ਅਜੋ ਪਯੋ ਨੇ ਜਾਹਰ,
ਹਾਲੇ ਉਹ ਸਾਰਿਆਂ ਵਿਚ ਜਾਹਰ ਨਹੀਂ ਹੋਇਆ, ਹਾਲੇ ਸਾਰੇ ਲੋਕਾਂ ਨੂੰ ਉਹਨਾਂ ਬਾਰੇ ਨਹੀਂ ਪਤਾ।
ਜਿਤ ਹਜ਼ਾਰਨ ਕੋ ਧਨ ਆਵਾ,
ਵੇਖੋ ਹਜ਼ਾਰਾਂ ਰੁਪਇਆ ਉਹਨਾਂ ਦੇ ਕੋਲ ਚੜ ਕੇ ਆ ਗਿਆ, ਹਜ਼ਾਰਾਂ ਰੁਪਇਆ ਦਾ ਚੜਾਵਾ ਉਹਨਾਂ ਦੇ ਕੋਲ ਆਇਆ ਹੈ।
ਇਸੀ ਪ੍ਰਕਾਰ ਜੇ ਹੋਏ ਚੜਾਵਾ,
ਇਸੇ ਤਰ੍ਹਾਂ ਜਿਹੜਾ ਉਹਨਾਂ ਕੋਲ ਚੜਾਵਾ ਆਇਆ, ਜਿਸ ਵੀ ਪ੍ਰਕਾਰ ਦਾ ਚੜਾਵਾ ਆਇਆ ਹੈ।
ਸੈਨ ਸਕੇਲੇ ਬ੍ਰਿੰਦ ਸੁਖਾਰੇ,
ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿਚ ਜਿਹੜਾ ਚੜਾਵਾ ਉਹਨਾਂ ਦੇ ਕੋਲ ਆਇਆ, ਉਸ ਚੜਾਵੇ ਨਾਲ ਉਹ ਫੌਜਾਂ ਇਕੱਠੀਆਂ ਕਰ ਲੈਣ ਗੁਰੂ ਤੇਗ ਬਹਾਦਰ ਜੀ। ਉਹ ਜਿਹੜਾ ਚੜਾਵਾ, ਕਿਉਂਕਿ ਹਜ਼ਾਰਾਂ ਰੁਪਇਆ ਚੜਾਵਾ ਆਇਆ, ਉਹ ਚੜਾਵੇ ਨਾਲ ਉਹ ਫੌਜਾਂ ਇਕੱਠੀਆਂ ਕਰ ਸਕਦੇ ਨੇ ਤੇ ਆਉਣ ਵਾਲੇ ਸਮੇਂ ਚ ਸੈਨਾ ਇਕੱਠੀ ਕਰ ਲੈਣਗੇ।
ਐਸ਼ਵਰਜ ਵਧੇ ਕਟੇ ਤੁਮ ਸਾਰੇ,
ਉਹਨਾਂ ਦਾ ਐਸ਼ਵਰਜ ਵਧੇਗਾ ਔਰ ਤੇਰਾ ਐਸ਼ਵਰਜ ਘਟੇਗਾ, ਤੇਰੀ ਮਹਿਮਾ ਘਟੇਗੀ।
ਸ਼੍ਰੀ ਗੁਰ ਹਰਗੋਬਿੰਦ ਹਰ ਰਾਏ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰ ਰਾਏ ਸਾਹਿਬ ਦੀ ਵਡਿਆਈ ਸੀ ਨਾ, ਉਹਨਾਂ ਕੋਲ ਫੌਜਾਂ ਸੀ, ਉਹਨਾਂ ਦਾ ਐਸ਼ਵਰਜ ਵਧਿਆ ਹੋਇਆ ਸੀ।
ਤਿੰਨ ਤੇ ਅਦਕ ਕੇ ਸਮ ਬਨ ਜਾਏ,
ਲੱਗਦਾ ਗੁਰੂ ਤੇਗ ਬਹਾਦਰ ਦੀ ਮਹਿਮਾ ਵੀ ਉਹੋ ਜਿਹੀ ਹੋ ਜਾਣੀ ਹੈ, ਗੁਰੂ ਹਰਗੋਬਿੰਦ ਤੇ ਗੁਰੂ ਹਰ ਰਾਏ ਸਾਹਿਬ ਦੇ ਸਮਾਨ ਹੀ, ਉਹਨਾਂ ਵਰਗੇ ਹੀ ਇਹਨਾਂ ਦੀ ਮਹਿਮਾ ਹੋ ਸਕਦੀ, ਹੋ ਸਕਦਾ ਉਹਨਾਂ ਤੋਂ ਵੱਧ ਹੀ ਹੋ ਜਾਏ।
ਬਚੂ ਉਪਾਏ ਨਾ ਚਲੇ ਤੁਮਾਰੋ,
बाबा धीरमाल जी फिर तुहाडा कोई उपाय नहीं चलना जे फिर वो वड्डे हो गए ना सेना रख ली उन्होंने फौज रख ली फिर तुहाडे कोल उन्हां दा कोई बंदोबस्त नहीं होना
छाए जाए सब पर बल पारो
सारियां ते उन्हां दा बल छा जाएगा सारिया ते उन्हां दी वड्याई छा जाएगी
अब तो लघु है बने उपाय
हुण ओ छोटे ने हाले ता छोटे ने उन्हां दी कोई वड्याई बहुती नहीं हुई हुण ता आपां उपाय कर सकदे आं उन्हां नूं अपने काबू विच कर सकदे हां
जिम चाहो तिम करो बनाए
जिवें चाहोगे तुसी उसे तरह कर सकदे हो बना सकदे हो
नहीं दास पट चाकर नाई
ना ही उन्हां कोल कोई नौकर चाकर है ना ही उन्हां कोल कोई सिपाही ने ना ही उन्हां कोल कोई फौजा हन
कह गे ले ओ रखो निज पाई
ते जां फिर उन्हां कोल जो कुछ आया ओ खो लवो ते खो के सारा कुछ अपने कोल रख लो
कह दे त्रास न निकसे बाहर
ऐसा करो भी उन्हां नूं गिरफ्तार कर लो गुरु तेग बहादुर जी जां तां उन्हां नूं अपने कोल रख लो जां फिर उन्हां नूं इत्थों डरा के भजा दिओ कि ओ इह जगह छड्ड के दौड़ जाण
किदों संघारो होए नजार
जां फिर इह जे तरीके नाल उन्हां नूं कतल कर दिओ कि किसे नूं पता ही ना लगे वी उन्हां नूं कौन मार गया सिंह मसंद धीरमल नूं सलाह दे रहा कहदा जां फड़ लवो जां भजा दिओ जां फिर कतल ही कर दिओ उन्हां दा मार ही दिओ उन्हां नूं पर इहो जे ढंग नाल मारो कि तुहाडा ना ना लगे तुहाडे बारे ना सामने उजागर हो के ना आवे
कै अब दर्ब चीन लेओ ताई
जां फिर जिन्ना रुपया पैसा उन्हां दे कोल है ओह खो लवो जो कुछ भी उन्हां दे डेरे विच है सारा कुछ खो लवो
आगे को देओ पै उपजाई
ते अगो तो उन्हां दे मन च डर पैदा कर दियो पै पैदा कर दियो
इतो अपने दास पठावो
जां फिर अपने दास भेजो अपने नौकर चाकर सेवक भेज दियो
दर्ब जितो ते ठां ठहरावो
जिन्ना पैसा उन्हां दे कोल है ओह सारा पैसा उसे जगह ते रोक लवो उन्हां नूं अंदर ना ले जाण दियो
सब लोकन की पर जो पीर
जिहड़े लोक उन्हां कोल मत्था टेकण आ रहे ने उन्हां दी भीड़ वरज दियो उन्हां सारिआं नूं रोक दियो भी उन्हां दे नेड़े कोई ना लगे
आई जितक उपायन तीर
जिहड़ियां पिटावां उन्हां दे कोल आईआं ने ओह सारिआं पिटावां ते कब्जा करके अपने कोल लै आओ
सब संगत जब डेरन जावै
जदों सारी संगत आपो अपने डेरिआं ते वापस चली जाएगी
सगरी वस्त उठाए सो लियावै
जिहड़ियां वस्तुआं उन्हां दे कोल पईआं ने सारिआं चुक के लै आउणियां सारियां वस्तुआं चुक के लै आउणा
दर्ब आज को जे तै पास
जिन्ना पैसा अज उन्हां दे कोल आया जिन्ने रुपये अज उन्हां दे कोल आए हन
रहे ता तुमको उपजे त्रास
उन्हां कोल पैसा रह गया गुरु तेग बहादुर जी ने ओह पैसा अपने कोल रख लिया ते धीरमल फिर उन्हां नूं संभालना औखा हो जाणा ਉਹਨਾਂ ਨੇ ਉਸੇ ਪੈਸੇ ਦੀਆਂ ਫੌਜਾਂ ਰੱਖ ਲੈਣੀਆਂ ਨੇ ਤਨਖਾਹ ਤੇ ਸਿਪਾਹੀ ਰੱਖ ਲੈਣੇ ਨੇ ਫਿਰ ਧੀਰਮਲ ਤੇਰੇ ਲਈ ਉਹਨਾਂ ਨੇ ਡਰ ਪੈਦਾ ਕਰ ਦੇਣਾ
ਵਹਿਰ ਉਪਾਇਨ ਕਰਤੇ ਜਾਵਤ
ਜਦੋਂ ਉਹਨਾਂ ਦੇ ਘਰੋਂ ਜਿਹੜੀਆਂ ਪਿਟਾਵਾਂ ਆਈਆਂ ਨੇ ਬਾਹਰ ਚਲੀਆਂ ਜਾਣਗੀਆਂ
ਲੇਨ ਉਪਾਏ ਚਿਤੋ ਤੁਮ ਤਾਵਤ
ਧੀਰਮਲ ਤੈਨੂੰ ਉਦੋਂ ਤੱਕ ਉਪਾਅ ਕਰਨਾ ਚਾਹੀਦਾ ਕਿ ਤੂੰ ਉਹ ਸਾਰੀਆਂ ਪਿਟਾਵਾਂ ਆਪਣੇ ਕਬਜ਼ੇ ਚ ਕਰ ਲਵੇ
ਬੌਰ ਨ ਤੁਮਰੇ ਪਰਸੋ ਆਵੇ
ਕਿਉਂਕਿ ਜੇ ਇੱਕ ਵਾਰੀ ਤੇਰੇ ਹੱਥੋਂ ਪਿਟਾਵਾਂ ਚਲੀਆਂ ਗਈਆਂ ਮੁੜ ਕੇ ਤੇਰੇ ਹੱਥ ਨਹੀਂ ਆਉਣੀਆਂ
ਕਰ ਕਿਤੋਂ ਗੁਪਤ ਛਪਾਵੇ
ਕਿਉਂਕਿ ਉਹਨਾਂ ਨੇ ਉਹ ਸਾਰੀਆਂ ਪਿਟਾਵਾਂ ਲੈ ਕੇ ਕਿਤੇ ਲੁਕਾ ਦੇਣੀਆਂ ਨੇ ਕਿਤੇ ਛੁਪਾ ਕੇ ਰੱਖ ਦੇਣੀਆਂ ਨੇ
ਜਾਕਰ ਰੱਖ ਹੋਏ ਪੁਨ ਗਾਡੋ
ਫਿਰ ਉਹਨੇ ਨੌਕਰ ਰੱਖ ਲੈਣੇ ਨੇ ਆਪਣੇ ਕੋਲ ਨੌਕਰ ਚਾਕਰ ਰੱਖ ਕੇ ਫਿਰ ਉਹ ਪੱਕਾ ਹੋ ਜਾਏਗਾ ਹੋਰ ਮਜ਼ਬੂਤ ਹੋ ਜਾਏਗਾ
ਨਿਕਸੇ ਨਹੀਂ ਸੋ ਕਿਮ ਜੇ ਕਾਡੋ
ਤੇ ਫਿਰ ਜੇ ਤੂੰ ਉਹਨਾਂ ਨੂੰ ਕੱਢਣਾ ਚਾਹੇਗਾ ਇੱਥੋਂ ਬਕਾਲੇ ਵਿੱਚੋਂ ਫਿਰ ਨਹੀਂ ਉਹ ਨਿਕਲਦੇ जे उन्हां ने चाकर रख ले नौकर रख ले ते फिर तू उन्हां नूं कढ़ना चाहे ते फिर उन्हां नूं तू इस नगर विचों नहीं कढ़ सकेगा।
जिम लग जर तर की सो उखरे,
जिवें दरख्त छोटा होवे ना ते उहदी जड़ भी छोटी हुंदी ते छेती पुटिया जांदा, ओनू जड़ों पुटना होवे ते सुखाला पुटिया जांदा है।
वड्डो होए गो कोने उपारे,
पर जे ओ दरख्त वड्डा हो जाए ओदियां जड़ां पक्कियां हो जाण ते फिर ओनू कौन पुट सकदा, फिर ओनू पुटना बड़ा औखा हुंदा है।
निज हित की बात करो अब होए,
इस करके तुसी अपने हित दी गल करो अपने भले दी गल करो तां जो तुहाडा फायदा होवे।
बीते बने उपाय न कोए,
कि जे एक बारी ए गल सारी बीत गई मुड़ के फिर कोई उपाय नहीं होना।
हिम सुन तीर मल ने कहयो,
जदों सीए मसंद ने गल्लां कहियां ते तीर मल ने सुनियां, सुन के तीरमल बाबा जी बोले कहन लगे,
इसके तो तन लोभ न लेओ।
कहंदे जी गुरु तेग बहादुर नु तां लोभ ही कोई नहीं किसे चीज दा, ओदे तन नु तां किसे प्रकार दा लालच नहीं, कोई लोभ नहीं है।
जे तिस पास अचानक आवा,
ए पैसा तां अचानक ही आ गया उनां कोल, ए जेड़े रुपये अज उनां कोल आए ने ए तां अचन चेत अचानक ही उनां कोल आ गए ने।
सो त्यागन ने मोको पावा,
पर मैं ओ नहीं त्याग सकदा, जे ओ पैसे उनां कोल चले भी गए ने ते मैनू ए चंगा नहीं लगदा कि मैं ओ सारा कुछ उनां नूं त्याग दियां।
इतो दरब किम देवे जान,
इन्ना पैसा जेड़ा अज उन्हां दे चरणां च हजारां रुपया आया मैं किवें जान दे सकदा, ओ सारा कुछ मैं अपने कोल लै के आवांगा।
जिस तन के ने कछु समान,
पैसे दे बराबर कोई चीज है दुनिया विच पैसा ही है बस, पैसे दे बराबर तुल दुनिया च कुछ नहीं।
अब तो गुरहित जितक उपायन,
हुण तक जिन्नियां पिटावां उन्हां दे कोल गुरु वास ते गुरु बनदे आईयां हन।
उचित आवबो हमरे आयन,
ओ सारियां पिटावां साडे घर आउणियां चाहीदियां ने जिहड़ियां उहनां कोल गईयां ने, ओ कल्ली कल्ली भेटा कल्ली कल्ली वस्तु साडे कोल आउणी चाहीदी है।
सिख संगत जे जानत भेव,
जिहड़ियां सिख संगतां साडा भेद जाणदियां हन।
पूजै मोए जान गुरदेव,
मैनूं ही गुरु समझ के पूजदे ने, ओ तां मैं ਮੈਨੂੰ ਹੀ ਗੁਰਦੇਵ ਜਾਣ ਕੇ ਪੂਜਦੇ ਤੇ ਮੱਥਾ ਟੇਕਦੇ ਨੇ।
ਸ਼੍ਰੀ ਹਰਿ ਰਾਏ ਅਨੁਜ ਮੈਂ ਆਹੋ,
ਮੈਂ ਗੁਰੂ ਹਰਿ ਰਾਏ ਸਾਹਿਬ ਦਾ ਵੱਡਾ ਭਰਾ ਹਾਂ, ਗੁਰੂ ਸਾਹਿਬ ਸੀ ਮੇਰੇ ਭਰਾਈ ਗੁਰੂ ਸੀ ਤੇ ਮੈਂ ਗੁਰੂ ਹਰਿ ਰਾਏ ਸਾਹਿਬ ਦਾ ਵੱਡਾ ਭਰਾ ਹਾਂ।
ਤਿੰਨੋ ਅਛਤ ਪੀ ਨਿਤ ਬੋਲੋ,
ਜਦੋਂ ਉਹ ਗੁਰੂ ਸੀ ਉਦੋਂ ਵੀ ਮੇਰੀ ਪੂਜਾ ਹੁੰਦੀ ਸੀ, ਉਦੋਂ ਵੀ ਮੇਰੀ ਵਡਿਆਈ ਹੁੰਦੀ ਸੀ, ਮੈਂ ਤਾਂ ਗੁਰੂ ਹਰਿ ਰਾਏ ਸਾਹਿਬ ਦੇ ਹੁੰਦਿਆਂ ਵੀ ਲੋਕਾਂ ਕੋਲੋਂ ਬੜੀਆਂ ਪਿਟਾਵਾਂ ਲੈਂਦਾ ਰਿਹਾ।
ਅਬ ਤਿੰਨ ਤੇ ਫਿਰ ਕੈ ਗੁਰਿਆਈ,
ਹੁਣ ਉਹਨਾਂ ਤੋਂ ਇਹ ਸਾਰੀ ਗੁਰਿਆਈ ਫਿਰ ਕੇ ਮੁੜ ਕੇ,
ਸਰਬ ਪਾਤ ਮੁਝ ਘਰ ਵਡਿਆਈ,
ਉਹ ਸਾਰੀ ਗੁਰਿਆਈ ਹੁਣ ਮੇਰੇ ਕੋਲ ਆ ਗਈ ਹੈ, ਉਹਨਾਂ ਕੋਲੋਂ ਫਿਰ ਕੇ ਮੁੜ ਕੇ ਉਹ ਗੁਰਿਆਈ ਹੁਣ ਮੇਰੇ ਕੋਲ ਆ ਗਈ, ਹੁਣ ਹਰ ਪੱਖ ਦੀ ਵਡਿਆਈ ਮੇਰੇ ਘਰ ਵਿਚ ਹੈ।
ਮੱਖਣ ਸਿੱਖ ਵਿਦੇਸ਼ੀ ਜੋਏ,
ਜਿਹੜਾ ਮੱਖਣ ਸ਼ਾਹ ਨਾਂ ਦਾ ਸਿੱਖ ਆਇਆ ਨਾ ਉਹਨਾਂ ਕੋਲ, ਉਹ ਵਿਦੇਸ਼ੀ ਹੈ, ਉਹ ਵਿਦੇਸ਼ ਤੋਂ ਚੱਲ ਕੇ ਆਇਆ ਹੈ।
ਇਸ ਮਹਿਮਾ ਕੋ ਲਖੇ ਨਾ ਸੋਏ,
ਮੇਰੀ ਮਹਿਮਾ ਦਾ ਪਤਾ ਨਹੀਂ, ਜੇ ਇੱਥੋਂ ਦਾ ਹੁੰਦਾ ਤੇ ਉਹਨੂੰ ਮੇਰੀ ਮਹਿਮਾ ਦਾ ਪਤਾ ਹੋਣਾ ਸੀ, ਉਹ ਵਿਦੇਸ਼ੀ ਹੈ ਬਾਹਰੋਂ ਚੱਲ ਕੇ ਆਇਆ, ਇਸ ਕਰਕੇ ਉਹਨੂੰ ਮੇਰੀ ਮਹਿਮਾ ਦਾ ਨਹੀਂ ਪਤਾ।
ਨਿਜ ਮਤ ਤੇ ਕਰ ਗੁਰੂ ਬਣਾਵਾ,
ਉਹਨੇ ਆਪਣੀ ਮਤ ਕਰਕੇ ਜਾ ਕੇ ਗੁਰੂ ਤੇਗ ਬਹਾਦਰ ਨੂੰ ਗੁਰੂ ਬਣਾ ਦਿੱਤਾ ਹੈ।
ਕਿਮ ਤੈ ਹੋਣ ਗਏ ਹਮ ਦਾਵਾ,
ਕਹਿੰਦਾ ਮੈਂ ਉਹਨਾਂ ਦਾ ਦਾਵਾ ਪੱਕਾ ਨਹੀਂ ਹੋਣ ਦਿੰਦਾ, ਜੇ ਉਹਨੇ ਗੁਰੂ ਬਣਾ ਵੀ ਦਿੱਤਾ ਤੇ ਮੈਂ ਉਹਨਾਂ ਦਾ ਦਾਵਾ ਪੱਕਾ ਨਹੀਂ ਹੋਣ ਦੇਣਾ।
ਇੱਕ ਪਰੰਤੂ ਮੁਝ ਚਿੰਤਾ ਹੋਏ,
ਇਹ ਸੀਏ ਮਸੰਦ, ਪਰ ਇੱਕ ਗੱਲ ਦੀ ਮੈਨੂੰ ਫਿਕਰ ਹੁੰਦੀ, ਇੱਕ ਗੱਲ ਦੀ ਮੈਨੂੰ ਚਿੰਤਾ ਹੁੰਦੀ ਹੈ।
ਮੱਖਣ ਸਾਥ ਮਨੁਜ ਬੋਜੋਏ,
ਮੱਖਣ ਸ਼ਾਹ ਨਾਲ ਬੰਦੇ ਬੜੇ ਨੇ, ਮੈਨੂੰ ਡਰ ਵੀ ਲੱਗਦਾ, ਵੀ ਮੱਖਣ ਸ਼ਾਹ ਨਾਲ ਸਿਪਾਹੀ ਬੜੇ ਨੇ, 500 ਸਿਪਾਹੀ ਨੇ ਉਹਦੇ ਨਾਲ, ਉਹਦੇ ਨੌਕਰ ਚਾਕਰ ਬੰਦੇ ਬੜੇ ਜੁੜੇ ਹੋਏ ਨੇ ਮੱਖਣ ਸ਼ਾਹ ਨਾਲ.
ਨੈ ਵਿਰੋਧ ਅਮਰੇ ਸੰਗ ਕਰੇ,
ਤੇ ਉਹ ਸਾਡੇ ਨਾਲ ਵਿਰੋਧ ਨਾ ਕਰਨ ਲੱਗ ਪਏ. ਜੇ ਆਪਾਂ ਗੁਰੂ ਤੇਗ ਬਹਾਦਰ ਕੋਲੋਂ ਵਸਤੂਆਂ ਖੋਹ ਕੇ ਲਿਆਉਂਦੇ ਹਾਂ ਤੇ ਕਿਤੇ ਮੱਖਣ ਸ਼ਾਹ ਸਾਡਾ ਵਿਰੋਧ ਨਾ ਕਰਨ ਲੱਗ ਪਵੇ,
ਤੋ ਆਚੀ ਬਿਦਰੀ ਦੇ ਵਿਚਰੇ,
ਤੇ ਫਿਰ ਕਿਤੇ ਉਹ ਸਾਡਾ ਮਾੜਾ ਸੋਚਣ ਲੱਗ ਪਿਆ, ਫਿਰ ਔਖਾ ਹੋ ਜਾਣਾ. ਇਸ ਕਰਕੇ ਸਾਨੂੰ ਕੋਈ ਚੰਗੀ ਵਿਧੀ ਵਿਚਾਰਨੀ ਚਾਹੀਦੀ ਹੈ.
ਸੋ ਤੋ ਗੁਰ ਕੋ ਸਿੱਖ ਕਹਾਵੇ,
ਉਹ ਤਾਂ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਂਦਾ ਹੈ.
ਕਿ ਮਹਾਮ ਸੋ ਉਰ ਦਰੋਹ ਵਧਾਵੇ,
ਉਹ ਕਿਵੇਂ ਸਾਡੇ ਨਾਲ ਦੁਸ਼ਮਣੀ ਵਧਾ ਸਕਦਾ, ਦਰੋਹ ਕਰ ਸਕਦਾ.
ਗੁਰ ਹਿਤ ਭੇਟੀ ਸੋ ਦੀਨਸ,
ਜਿਹੜੀ ਭੇਟਾ ਗੁਰੂ ਵਾਸਤੇ ਲਿਆਇਆ ਸੀ ਉਹਨੇ ਉੱਥੇ ਭੇਟ ਕਰ ਦਿੱਤੀ ਹੈ.
ਆਪਣ ਕਾਮਨਾ ਪੂਰਨ ਕੀਨਸ,
ਆਪਣੀ ਕਾਮਨਾ ਪੂਰੀ ਕਰ ਲਈ ਹੈ.
ਹਮ ਪ੍ਰਾਤਾ ਕਿਸ ਵਿਦ ਸੁਰ ਚਾਏ,
ਸਾਡੇ ਭਰਾਵਾਂ ਦੀ ਗੱਲ ਹੈ, ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਲੜਦੇ ਵੀ ਹਾਂ, ਉਹਨਾਂ ਨਾਲ ਸਾਡਾ ਝਗੜਾ ਵੀ ਹੁੰਦਾ ਤੇ ਸਾਡੇ ਭਰਾਵਾਂ ਦੀ ਆਪਸੀ ਲੜਾਈ ਹੈ.
ਬੀਚ ਕਹਿਣ ਤੇ ਨੈ ਬਣਿਆਏ,
ਮੱਖਣ ਸ਼ਾਹ ਦਾ ਤਾਂ ਫਰਜ਼ ਨਹੀਂ ਬਣਦਾ ਵਿੱਚ ਆ ਕੇ ਸਾਡੇ ਪਵੇ. ਸਾਡੇ ਭਰਾਵਾਂ ਦੀ ਲੜਾਈ ਚ ਉਹਦਾ ਤਾਂ ਕੋਈ ਮਤਲਬ ਨਹੀਂ ਬਣਦਾ ਕਿ ਉਹ ਬਾਹਰੋਂ ਤੀਜਾ ਬੰਦਾ ਆ ਕੇ ਸਾਡੇ ਵਿੱਚ ਗੱਲ ਕਰੇ.
ਜਾਂ ਤੇ ਰੁਚੇ ਮੋਏ ਮਨ ਮਾਈ,
ਇਸ ਕਰਕੇ ਗੱਲ ਮੇਰੇ ਮਨ ਨੂੰ ਚੰਗੀ ਲੱਗਦੀ ਹੈ ਕਿ ਆਪਾਂ ਗੁਰੂ ਤੇਗ ਬਹਾਦਰ ਦੇ ਡੇਰੇ ਚ ਜੋ ਕੁਝ ਆਇਆ ਉਹ ਸਾਰਾ ਕੁਝ ਚੁੱਕ ਕੇ ਖੋਹ ਕੇ ਲੈ ਕੇ ਆਈਏ.
ਦਰਬ ਛੀਨ ਕਰ ਆਨੇ ਪਾਈ,
ਸਾਰਾ ਰੁਪਈਆ ਪੈਸਾ ਖੋਹ ਕੇ ਆਪਣੇ ਕੋਲ ਲੈ ਆਈਏ.
ਇਮ ਸੁਨ ਪੁਨੇ ਮਸੰਦ ਬਖਾਨਾ,
ਧੀਰ ਮਲ ਨੇ ਗੱਲਾਂ ਕੀਤੀਆਂ ਤੇ ਸੁਣ ਕੇ ਸਿੰਘਾਂ ਮਸੰਦ ਬੋਲਿਆ.
ਕਾਰਜ ਕਰਨ ਅਲਪ ਪੀ ਜਾਣਾ,
ਕਹਿਣ ਲੱਗਾ ਬਾਬਾ ਧੀਰ ਮਲ ਜੀ ਭਾਵੇਂ ਛੋਟਾ ਵੀ ਕੰਮ ਕਰਨਾ ਹੋਵੇ ਨਾ, ਜਦੋਂ ਵੀ ਕੰਮ ਕਰਨ ਲੱਗੋ ਤੇ ਭਾਵੇਂ ਛੋਟਾ ਹੀ ਕੰਮ ਕਰਨਾ ਹੋਵੇ,
ਤੋ ਉਤਸਾਹ ਅਦਕ ਕੋ ਕਰੇ,
ਪਰ ਉਹਦੇ ਵਾਸਤੇ ਤਿਆਰੀ ਵੱਡੀ ਕਰਨੀ ਚਾਹੀਦੀ. ਭਾਵੇਂ ਕੰਮ ਛੋਟਾ ਹੋਵੇ ਪਰ ਉਹਦੇ ਲਈ ਤਿਆਰੀ ਵੱਡੀ ਕਰਨੀ ਚਾਹੀਦੀ ਹੈ.
ਜਿਸ ਤੇ ਸਭ ਸੁਖ ਹੈ ਨਹੀਂ ਸਰੇ,
ਇਹਦੇ ਨਾਲ ਸਾਰਾ ਕੰਮ ਸੌਖੇ ਢੰਗ ਨਾਲ ਹੋ ਜਾਵੇ.
ਜੇ ਅਖੇਰ ਮਿਰਗ ਤੋਂ ਹੋਏ ਤਿਆਰੇ,
ਜੇ ਹਿਰਨ ਦਾ ਸ਼ਿਕਾਰ ਖੇਡਣ ਜਾਓ ਜੰਗਲ ਵਿੱਚ, ਹੋ ਸਕਦਾ ਅੱਗੋ ਹਿਰਨ ਦੀ ਬਜਾਏ ਸ਼ੇਰ ਟੱਕਰ ਜੇ, ਇਹਦੇ ਸ਼ਿਕਾਰ ਹਿਰਨ ਦਾ ਖੇਡਣ ਵਾਸਤੇ ਜੰਗਲ ਚ ਜਾਓ.
ਕਰੇ ਸਮਾਜ ਸ਼ੇਰ ਕੋ ਪਾਰੇ,
ਤਿਆਰੀ ਸ਼ੇਰ ਦੀ ਲੜਨ ਦੀ ਕਰਕੇ ਜਾਣੀ ਚਾਹੀਦੀ. ਜੇ ਸ਼ਿਕਾਰ ਹਿਰਨ ਦਾ ਕਰਨ ਜਾਣਾ ਨਾ, ਤੇ ਤਿਆਰੀ ਇਹ ਕਰਕੇ ਜਾਣੀ ਚਾਹੀਦੀ ਹੈ ਵੀ ਸ਼ੇਰ ਦਾ ਸ਼ਿਕਾਰ ਕਰਨਾ. ਕਹਿੰਦੇ ਏਦਾਂ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ.
ਸੋ ਬੁੱਧੀਵਾਨ ਗਿਣੀ ਹੋ ਨਰ ਜਾਏ,
ਉਹੀ ਬੁੱਧੀਮਾਨ ਬੰਦਾ ਸੰਸਾਰ ਚ ਗਿਣਿਆ ਜਾਂਦਾ, ਸਿਆਣਾ ਗਿਣਿਆ ਜਾਂਦਾ ਹੈ.
ਨਿਜ ਐਸ਼ਵਰਜ ਕੋ ਲਏ ਵਧਾਏ,
ਜਿਹੜਾ ਆਪਣੇ ਐਸ਼ਵਰਜ ਨੂੰ ਵਧਾ ਲਵੇ, ਆਪਣੇ ਐਸ਼ਵਰਜ ਨੂੰ ਵਧਾ ਲਵੇ.
ਉਦਮ ਕਰਨ ਤੋਂ ਇਹ ਬਣ ਆਵੇ,
ਬਾਬਾ ਧੀਰ ਮਲ ਜੀ ਤੁਹਾਨੂੰ ਉਦਮ ਕਰਨਾ ਚਾਹੀਦਾ ਹੈ.
ਜਿਸ ਤੇ ਗੁਰਤਾ ਉੱਤਮ ਪਾਵੇ,
ਜਿਸ ਨਾਲ ਤੁਹਾਨੂੰ ਉੱਤਮ ਪਦਵੀ ਗੁਰਤਾ ਗੱਦੀ ਦੀ ਪ੍ਰਾਪਤ ਹੋ ਜਾਵੇ.
ਮਾਰਨ ਉਚਿਤ ਤਿਸੇ ਕੋ ਮਾਰ,
ਜੇ ਉਹ ਮਾਰਨ ਉਚਿਤ ਨੇ ਤਾਂ ਉਹਨਾਂ ਨੂੰ ਮਾਰ ਵੀ ਦਿਓ. ਮੈਂ ਤਾਂ ਚਾਹੁੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਖਤਮ ਹੀ ਕਰ ਦਿਓ.
ਬੰਧਨ ਉਚਿਤ ਕੈਦ ਮੈਂ ਡਾਰ,
ਜੇ ਉਹ ਬੰਧਨ ਉਚਿਤ ਨੇ ਤਾਂ ਉਹਨਾਂ ਨੂੰ ਕੈਦ ਕਰ ਲੈ, ਉਹਨਾਂ ਨੂੰ ਕੈਦ ਵਿੱਚ ਸੁੱਟ ਦੇ.
ਤੋ ਪ੍ਰਤਾਪ ਤਬ ਵਧੇ ਬਿਲੰਦ,
ਤਾਂ ਤੇਰਾ ਪ੍ਰਤਾਪ ਵਧੇਗਾ, ਤਾਂ ਤੇਰੀ ਵਡਿਆਈ ਵਧੇਗੀ.
ਜਥਾ ਦੂਜ ਤੇ ਪੂਰਨ ਚੰਦ,
ਜਿਵੇਂ ਦੂਜ ਤੋਂ ਲੈ ਕੇ ਪੂਰਨਮਾਸ਼ੀ ਤਾਈ ਚੰਦਰਮਾ ਵਧਦਾ ਹੈ ਨਾ, ਏਦਾਂ ਤੇਰਾ ਫਿਰ ਪ੍ਰਤਾਪ ਵਧੇਗਾ ਜੇ ਤੂੰ ਗੁਰੂ ਤੇਗ ਬਹਾਦਰ ਨੂੰ ਜਾਂ ਕੈਦ ਕਰ ਲਵੇ ਜਾਂ ਉਹਨਾਂ ਨੂੰ ਮਾਰ ਦੇਵੇ.
ਜੋ ਕਾਰਜ ਬੁੱਧੀ ਤੇ ਹੋਏ ਆਵੇ,
ਜਿਹੜਾ ਕੰਮ ਬੁੱਧ ਬਲ ਤੋਂ ਹੋ ਸਕਦਾ ਹੈ ਉਹ ਕਰੋ.
ਜਿਸ ਕੋ ਨਰ ਤਿਸ ਹੀ ਵਿਦ ਪਾਵੇ,
ਉਹਨੂੰ ਬੰਦੇ ਨੂੰ ਉਸੇ ਢੰਗ ਨਾਲ ਕਰਨਾ ਚਾਹੀਦਾ ਹੈ.
ਜੈ ਬਲ ਤੇ ਕਾਰਜ ਸਰ ਜਾਏ,
ਜਿੱਥੇ ਬੁੱਧੀ ਨਾਲ ਕੰਮ ਹੁੰਦਾ ਹੋਵੇ ਉੱਥੇ ਦਿਮਾਗ ਨਾਲ ਕਰਨਾ ਚਾਹੀਦਾ, ਜਿੱਥੇ ਜ਼ੋਰ ਨਾਲ ਕੰਮ ਚੱਲਦਾ ਹੋਵੇ ਬਲ ਨਾਲ ਉੱਥੇ ਬਲ ਲਾ ਕੇ ਕੰਮ ਕਰਨਾ ਚਾਹੀਦਾ ਹੈ.
ਤਾਂ ਕਰੇ ਨੈ ਦੇਰ ਲਗਾਏ,
ਕਰ ਦੇਵੇ ਉਹ ਕੰਮ ਫਿਰ ਦੇਰੀ ਨਾ ਲਾਵੇ.
ਬਲ ਅਰ ਬੁੱਧ ਦੋਨੋ ਤੁਮ ਮਾਈ।
ਬਾਬਾ ਧੀਰ ਮੱਲ ਜੀ, ਤੁਹਾਡੇ ਚ ਤਾਕਤ ਵੀ ਹੈ ਤੇ ਤੁਹਾਡੇ ਚ ਬੁੱਧੀ ਵੀ ਹੈ, ਦੋਵੇਂ ਚੀਜ਼ਾਂ ਨੇ ਤੁਹਾਡੇ ਕੋਲ, ਤਾਂ ਦੋਵੇਂ ਚੀਜ਼ਾਂ ਹਨ।
ਦੇਸ਼ ਕਾਲ ਲਖ ਵੈ ਉਤਸ਼ਾਹੀ,
ਤੁਹਾਨੂੰ ਤਾਂ ਉਤਸ਼ਾਹ ਕਰਨਾ ਚਾਹੀਦਾ ਹੈ।
ਅਬ ਮੈਂ ਕਹੋ ਕਰੋ ਸੋ ਬਾਤ,
ਮੈਂ ਜਿਵੇਂ ਕਹਿਣ ਲੱਗਾ ਧਿਆਨ ਨਾਲ ਸੁਣਿਆ ਜੇ, ਤੁਹਾਨੂੰ ਉਹੀ ਕੁਝ ਕਰਨਾ ਪਏਗਾ ਜੋ ਮੈਂ ਕਵਾਂਗਾ।
ਪਾਵੋ ਦਰਬ ਆਪ ਜਿਸ ਭਾਂਤ,
ਇਸ ਪ੍ਰਕਾਰ ਨਾਲ ਤੁਹਾਨੂੰ ਉਹ ਸਾਰਾ ਪੈਸਾ ਮਿਲ ਸਕਦਾ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਕੋਲ ਹੈ।
ਪੂਰਨ ਕਰੋ ਆਪਣੀ ਚਾਹੂ,
ਆਪਣੀ ਚਾਹਨਾ ਤੂੰ ਪੂਰੀ ਕਰ ਲੈ।
ਸ਼ਸਤਰ ਬੰਧਾਵੋ ਜੇ ਪਟ ਪਾਓ,
ਜਿਹੜੇ ਤੇਰੇ ਸੂਰਮੇ ਨੇ ਉਹਨਾਂ ਨੂੰ ਸ਼ਸਤਰਧਾਰੀ ਬਣਾ ਦੇ, ਤੇਰੇ ਜਿਹੜੇ ਸਿਪਾਹੀ ਨੇ ਧੀਰ ਮੱਲ ਉਹਨਾਂ ਸਾਰਿਆਂ ਨੂੰ ਸ਼ਸਤਰਧਾਰੀ ਬਣਾ ਦੇ, ਉਹਨਾਂ ਸਾਰਿਆਂ ਨੂੰ ਸ਼ਸਤਰ ਹਥਿਆਰ ਪਵਾ ਦੇ।
ਰਾਖੋ ਤਾਂ ਜਸੂਸ ਲਗਾਏ,
ਉੱਥੇ ਗੁਰੂ ਤੇਗ ਬਹਾਦਰ ਦੇ ਕੋਲ ਜਸੂਸ ਭੇਜਦੇ ਕੋਈ, ਉਹਨਾਂ ਦੇ ਕੋਲ ਕਿਸੇ ਜਸੂਸ ਨੂੰ ਭੇਜਦੇ ਜਿਹੜਾ ਉੱਥੋਂ ਦੀ ਸਾਰੀ ਖਬਰ ਸਾਰ ਲੈ ਕੇ ਆਉਂਦਾ ਰਹੇ।
ਜਬ ਮੱਖਣ ਤੇ ਉੱਠ ਜਾਏ,
ਜਦੋਂ ਭਾਈ ਮੱਖਣ ਸ਼ਾਹ ਉੱਥੋਂ ਉੱਠ ਕੇ ਚਲਾ ਜਾਏਗਾ,
ਤਦ ਚਿੰਨ ਜਾਏ ਤਾਂ ਪੱਟ ਸਾਰੇ,
ਆਪਾਂ ਸਾਰੇ ਇਕੱਠੇ ਹੋ ਕੇ ਹਮਲਾ ਕਰ ਦਿਆਂਗੇ ਉਹਨਾਂ ਦੇ ਘਰ, ਕਿਉਂਕਿ ਜਦੋਂ ਤੱਕ ਉੱਥੇ ਮੱਖਣ ਸ਼ਾਹ ਆਪਾਂ ਉਦੋਂ ਤੱਕ ਨਹੀਂ ਹਮਲਾ ਕਰ ਸਕਦੇ। ਉੱਥੇ ਜਸੂਸ ਭੇਜ ਦਿਓ, ਜਦੋਂ ਮੱਖਣ ਸ਼ਾਹ ਉੱਥੋਂ ਉੱਠ ਕੇ ਜਾਏਗਾ ਤੇ ਆਪਾਂ ਸਾਰੇ ਚੱਲ ਕੇ ਹਮਲਾ ਕਰ ਦਿਆਂਗੇ।
ਅਚਾਨਕ ਧਨ ਵੱਥ ਪਾਰੇ,
ਜਿੰਨਾ ਧਨ ਆ ਉੱਥੇ ਜਿੰਨੀ ਮਾਇਆ, ਅਚਾਨਕ ਹੀ ਜਾ ਕੇ ਸਾਰੀਆਂ ਵਸਤੂਆਂ ਇਕੱਠੀਆਂ ਕਰ ਲਵਾਂਗੇ।
ਖਰ ਪਰਾਟ ਪਰ ਹੈ ਤਿੰਨ ਮਾਈ,
ਜਦੋਂ ਉੱਥੇ ਖਰ ਬਰਾਟ ਪਵੇਗੀ, ਭਾਜੜ ਪਵੇਗੀ, ਲੋਕ ਸੱਜੇ ਖੱਬੇ ਦੌੜਨਗੇ।
ਤੁਪਕਤਾ ਤੋਂ ਹੈ ਤਬ ਤਾਈ,
ਉਦੋਂ ਹੀ ਵਿੱਚੋਂ ਕਿਸੇ ਸਿਪਾਹੀ ਕੋਲੋਂ ਬੰਦੂਕ ਦਾ ਨਿਸ਼ਾਨਾ ਲਵਾ ਕੇ ਗੋਲੀ ਮਾਰ ਦਿਆਂਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਬੈਠਿਆਂ ਨੂੰ। ਖੜਬੜਾਹਟ ਚ ਭਾਜੜ ਚ ਪਤਾ ਹੀ ਨਹੀਂ ਲੱਗੇਗਾ ਵੀ ਗੋਲੀ ਕੌਣ ਚਲਾ ਗਿਆ। ਕਹਿੰਦਾ ਜਦੋਂ ਉੱਥੇ ਭਾਜੜ ਪਵੇਗੀ, ਖੜਬੜਾਹਟ ਪਵੇਗੀ ਤੇ ਕਿਸੇ ਕੋਲੋਂ ਬੰਦੂਕ ਤੱਕ ਕੇ ਗੋਲੀ ਚਲਵਾ ਦਿਆਂਗੇ।
ਨਿਤ ਕੀ ਕਲਾ ਦਿਓ ਮਿਟਾਏ,
ਜਦੋਂ ਗੋਲੀ ਚੱਲ ਕੇ ਵੱਜ ਗਈ ਗੁਰੂ ਤੇਗ ਬਹਾਦਰ ਨੂੰ, ਰੋਜ਼ ਦੀ ਲੜਾਈ ਮੁੱਕ ਜਾਏਗੀ, ਰੋਜ਼ ਦੀ ਕਲਾ ਮੁੱਕ ਜਾਏਗੀ।
ਬੋਰ ਨਾ ਬੈਠੇ ਆਪ ਪੂਜਾਏ,
ਫਿਰ ਨੀ ਕੋਈ ਆਪਣੀ ਪੂਜਾ ਕਰਾਏਗਾ। ਜੇ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਗਏ, ਮੁੜ ਕੇ ਦੂਜੇ ਸੋਢੀ ਵੀ ਭੱਜ ਜਾਣਗੇ ਵੀ ਧੀਰ ਮੱਲ ਕਿਤੇ ਸਾਨੂੰ ਵੀ ਨਾ ਮਰਵਾ ਦੇ, ਇਹ ਵੀ ਡਰਦੇ ਦੌੜ ਜਾਣਗੇ, ਫਿਰ ਤੇਰੇ ਬਰਾਬਰ ਕੋਈ ਗੁਰੂ ਬਣ ਕੇ ਨੀ ਬੈਠੇਗਾ।
ਇੱਕ ਮਰ ਗਏ ਸਰਬ ਪੈ ਪਾਵੇ,
ਇੱਕ ਦੇ ਮਰ ਗਿਆ ਸਾਰਿਆਂ ਨੂੰ ਡਰ ਹੋਵੇਗਾ, ਸਾਰੇ ਡਰ ਜਾਣਗੇ।
ਪੁਨ ਸੰਗਤ ਤੁਮਰੇ ਡਿੱਗ ਆਵੇ,
ਫਿਰ ਜਿੰਨੀ ਸੰਗਤ ਹੈ ਬਾਬਾ ਧੀਰ ਮੱਲ ਜੀ, ਫਿਰ ਉਹ ਤੁਹਾਡੇ ਕੋਲ ਆਇਆ ਕਰੇਗੀ।
ਜੋ ਦਿਸ਼ ਕੀ ਪੂਜਾ ਪੁਨ ਪਾਏ,
ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਫਿਰ ਤੁਹਾਡੀ ਪੂਜਾ ਕਰਨਗੀਆਂ।
ਲਿਓ ਬਾਣੀ ਬ੍ਰਿੰਦ ਬਠਾਏ,
ਤੂੰ ਵੀ ਫੌਜਾਂ ਰੱਖ ਲਈ, ਆਪਣੇ ਕੋਲ ਸਿਪਾਹੀ ਭਰਤੀ ਕਰ ਲਵੀ।
ਕਰੋ ਖਰੀਦ ਅਸਵ ਸਮੁਦਾਏ,
ਖਰੀਦ ਲੈ ਵੀ ਵੱਧ ਤੋਂ ਵੱਧ ਘੋੜੇ ਆਪਣੇ ਕੋਲ ਰੱਖੀ।
ਚੜੋ ਸੈਨ ਜੁੱਤੀ ਆਪ ਸੁਹਾਏ,
ਜਦੋਂ ਚੜਿਆ ਕਰੇਗਾ ਫੌਜਾਂ ਨਾਲ ਚੜਿਆ ਕਰੀ, ਜਿਵੇਂ ਗੁਰੂ ਹਰ ਰਾਏ ਸਾਹਿਬ ਚੜਦੇ ਸੀ ਉਦਾਂ ਆਪਣੇ ਨਾਲ ਫੌਜਾਂ ਲੈ ਕੇ ਚੜਿਆ ਕਰੀ।
ਰੁਚਰ ਮਤੰਗ ਕਰੋ ਅਨੁਸਾਰੀ,
ਵਧੀਆ ਵਧੀਆ ਹਾਥੀ ਲਵੀ, ਉਹਨਾਂ ਹਾਥੀਆਂ ਤੇ ਸਵਾਰ ਹੋਇਆ ਕਰੀ।
ਮੇਘ ਅਡੰਬਰ ਪਾਏ ਸ਼ਿੰਗਾਰੀ,
ਇਹੋ ਜਿਹੇ ਹਾਥੀ ਜਿਨ੍ਹਾਂ ਤੇ ਅੰਬਾਰੀਆਂ ਪਾਈਆਂ ਹੁਣ ਬੱਦਲਾਂ ਦੇ ਸਮਾਨ ਚਮਕਦੀਆਂ ਹੋਣ।
ਛਿਤ ਮੈਂ ਤੁਮਰੋ ਜਾਏ ਪ੍ਰਤਾਪ,
ਸਾਰੀ ਧਰਤੀ ਤੇ ਤੇਰਾ ਪ੍ਰਤਾਪ ਹੋਵੇਗਾ, ਤੇਰੀ ਵਡਿਆਈ ਹੋਵੇਗੀ।
ਡਰੇ ਪ੍ਰਾਤ ਟਿਗ ਆਵੇ ਆਪ,
ਜਿਹੜੇ ਤੇਰੇ ਆ ਭਾਈ ਬੰਧੂ ਸੋਢੀ ਬੈਠੇ ਨੇ, ਡਰਦੇ ਮਾਰੇ ਆਪੇ ਤੇਰੀ ਸ਼ਰਨ ਵਿਚ ਆਇਆ ਕਰਨਗੇ।
ਤੁਰ ਕੇਸ਼ਰ ਸਿਓ ਸੰਧੀ ਕਰੀ ਜੈ,
ਤੂੰ ਬਾਦਸ਼ਾਹ ਨਾਲ ਵੀ ਸੰਧੀ ਕਰ ਲੈ, ਔਰੰਗਜ਼ੇਬ ਬਾਦਸ਼ਾਹ ਨਾਲ ਵੀ ਜਾ ਕੇ ਮੁਲਾਕਾਤ ਕਰ ਲਈ।
ਬਹੁ ਮੋਲੀ ਵਸਤੂ ਦੇ ਦੀਜੈ,
ਕੋਈ ਚੰਗੀ ਵਧੀਆ ਜੀ ਕੀਮਤੀ ਜੀ ਵਸਤੂ ਲੈ ਜਾਈ, ਉਹ ਬਾਦਸ਼ਾਹ ਨੂੰ ਭੇਟ ਕਰੀ, ਬਾਦਸ਼ਾਹ ਵੇਖ ਕੇ ਖੁਸ਼ ਹੋ ਜਾਏਗਾ।
ਇਸੇ ਅਨੁਸਾਰ ਹੋਏ ਕਰ ਨੀਤ,
ਬਾਦਸ਼ਾਹ ਦੇ ਅਨੁਸਾਰ ਹੋ ਕੇ ਚੱਲੀ, ਬਾਦਸ਼ਾਹ ਤੋਂ ਬਾਹਰ ਨਾ ਚੱਲੀ।
ਅਪਰ ਕਰੋ ਜਿਮ ਭਾਵਤ ਚੀਤ,
ਜਿਵੇਂ ਤੇਰੇ ਮਨ ਨੂੰ ਭਾਵੇ ਤੂੰ ਉਸੇ ਤਰ੍ਹਾਂ ਦਾ ਕੰਮ ਕਰੀ।
ਨਿਸ਼ਕੰਟਕ ਤੁਮ ਵੈ ਕਰ ਫੇਰੀ,
ਨਿਸ਼ਕੰਟਕ ਹੋ ਕੇ ਤੂੰ ਆਪਣੀ ਮਰਜ਼ੀ ਦਾ ਕੰਮ ਕਰੀ।
ਭੋਗੋ ਮਾਇਆ ਸੋਜ ਕਨੇਰੀ,
ਸਾਰੀ ਮਾਇਆ ਤੇ ਸਾਰੇ ਸੁਖ ਤੂੰ ਹੀ ਭੋਗਣਾ ਕਰੀ।
ਸ਼੍ਰੀ ਨਾਨਕ ਪ੍ਰਤਾਪ ਵਿਸਾਲਾ,
ਗੁਰੂ ਨਾਨਕ ਦਾ ਬੜਾ ਵੱਡਾ ਪ੍ਰਤਾਪ ਹੈ ਸਾਰੇ ਜਗਤ ਵਿਚ।
ਜੋ ਦਿਸ਼ ਦੇਸ਼ਨ ਸਿੱਖੀ ਚਾਲਾ,
ਚਾਰੀਆਂ ਚਾਰੇ ਦਿਸ਼ਾਵਾਂ ਚ ਉਹਨਾਂ ਦੀ ਸੰਗਤ ਆ, ਉਹਨਾਂ ਦੀ ਸਿੱਖੀ ਸੇਵਕੀ ਹੈ।
ਅਦਕ ਅਜਾਇਬ ਵਸਤੂ ਲਿਆਵੇ,
ਸਾਰੇ ਸਿੱਖ ਫਿਰ ਤੇਰੇ ਕੋਲ ਚੱਲ ਕੇ ਆਇਆ ਕਰਨਗੇ, ਕੋਈ ਦੂਜਾ ਬਚਣਾ ਹੀ ਨਹੀਂ, ਉਹ ਫਿਰ ਸਾਰੇ ਤੇਰੇ ਕੋਲ ਚੱਲ ਕੇ ਆਇਆ ਕਰਨਗੇ।
ਸਕਲ ਆਨ ਤੁਮ ਕਹੋ ਅਰ ਪਾਵੇ,
ਸਾਰੇ ਤੈਨੂੰ ਲਿਆ ਕੇ ਪਟਾਵਾਂ ਭੇਟ ਕਰਿਆ ਕਰਨਗੇ।
ਪਰੇ ਖਜ਼ਾਨੇ ਮਾਇਆ ਸਾਥ,
ਤੇਰੇ ਖਜ਼ਾਨੇ ਮਾਇਆ ਨਾਲ ਭਰ ਜਾਇਆ ਕਰਨਗੇ।
ਨਰਨ ਹਜ਼ਾਰਨ ਬਣੇ ਨਾਥ,
ਤੂੰ ਹਜ਼ਾਰਾਂ ਬੰਦਿਆਂ ਦਾ ਨਾਥ ਬਣ ਜਾਏਗਾ, ਧੀਰਮਲ ਹਜ਼ਾਰਾਂ ਲੋਕਾਂ ਦਾ ਗੁਰੂ ਬਣ ਜਾਏਗਾ।
ਇਸ ਕੋ ਮਾਰਨ ਹੀ ਬਣਿਆ ਵੇ,
ਕਰਕੇ ਮੇਰੀ ਵਿਚਾਰ ਤਾਂ ਇਹ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਤਲ ਹੀ ਕਰ ਦਈਏ ਤੇ ਚੰਗਾ, ਉਹਨਾਂ ਨੂੰ ਮਾਰ ਦੇਈਏ ਤੇ ਚੰਗਾ, ਇਹਨਾਂ ਨੂੰ ਮਾਰਨਾ ਹੀ ਬਣਾਉਂਦਾ ਹੈ।
ਨਾ ਇਹ ਤਾਂ ਇਹ ਕੰਟਕ ਵੱਧ ਜਾਵੇ,
ਜੇ ਹੁਣ ਨਾ ਮਾਰਿਆ ਤੇ ਫੇਰ ਇਹਨਾਂ ਨੇ ਕੰਡੇ ਵਾਂਗਰ ਵੱਧ ਜਾਣਾ, ਫੇਰ ਇਹਨਾਂ ਦਾ ਸੂਲ ਆਪਾਂ ਨੂੰ ਚੁੱਭਿਆ ਕਰੇਗਾ।
ਇਮ ਮਸੰਦ ਨੇ ਮਸਲਤ ਦੀਨਸ,
ਸਿੰਘੇ ਮਸੰਦ ਨੇ ਧੀਰਮਲ ਨੂੰ ਇਹ ਸਲਾਹ ਦਿੱਤੀ।
ਧੀਰਮਲ ਨੇ ਮਾਨ ਸੋਲੀਨਸ,
ਧੀਰਮਲ ਨੇ ਇਹ ਗੱਲਾਂ ਮੰਨ ਲਈਆਂ, ਕਹਿੰਦੇ ਆਪਾਂ ਨੂੰ ਜ਼ਰੂਰ ਹਮਲਾ ਕਰਨਾ ਚਾਹੀਦਾ, ਆਪਾਂ ਜ਼ਰੂਰ ਜਾਵਾਂਗੇ ਗੁਰੂ ਤੇਗ ਬਹਾਦਰ ਦੇ ਡੇਰੇ ਤੇ।
ਦੂਸ਼ਣ ਠਾਨ ਵਿਚਾਰਨ ਲਾਗਾ,
ਚੁੱਪ ਕਰਕੇ ਆਪਣੇ ਮਨ ਚ ਧੀਰਮਲ ਵਿਚਾਰ ਕਰਨ ਲੱਗਾ,
ਕਿਆ ਕਰ ਤਪਿਆ ਮੋਹਿਤ ਪਾਗਾ,
ਮੈਨੂੰ ਕੀ ਕਰਨਾ ਚਾਹੀਦਾ, ਕਿਹੜਾ ਕੰਮ ਕਰਨਾ ਚਾਹੀਦਾ।
ਮਾਰਨ ਮੰਤਰ ਕਹਿਤ ਜੋ ਇਹ,
ਜਿਹੜਾ ਇਹ ਸਿੰਘਾਂ ਮਸੰਦ ਕਹਿ ਰਿਹਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਰ ਦਿਆਂ, ਉਹਨਾਂ ਨੂੰ ਮਰਵਾ ਦਿਆਂ, ਇਹ ਗੱਲ ਜਿਹੜੀ ਸਿੰਘਾਂ ਮਸੰਦ ਕਹਿ ਰਿਹਾ,
ਮੁਝ ਕੋ ਨੀਕੋ ਲਗੇ ਨਾ ਕੇਈ,
ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ। ਵੇਖੋ ਧੀਰਮਲ ਦੇ ਅੰਦਰੋਂ ਗੈਰਤ ਤਾਂ ਜਾਗਦੀ ਹੈ ਨਾ, ਕਹਿੰਦਾ ਜਿਹੜਾ ਇਹ ਸਿੰਘਾਂ ਮਸੰਦ ਕਹਿੰਦਾ ਵੀ ਮੈਂ ਉਹਨਾਂ ਨੂੰ ਮਾਰ ਦਿਆਂ, ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ।
ਪਿਤਾ ਪ੍ਰਾਤ ਅਮਰੋ ਸੋ ਆਏ,
ਆਖਿਰਕਾਰ ਉਹ ਮੇਰੇ ਚਾਚਾ ਜੀ ਨੇ, ਸੱਕਾ ਚਾਚਾ ਮੇਰੇ ਪਿਤਾ ਦਾ ਭਰਾ ਹੈ, ਬਾਬੇ ਗੁਰਦਿੱਤੇ ਦਾ ਪੁੱਤਰ ਸੀ ਨਾ ਧੀਰਮਲ, ਤੇ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਗੁਰਦਿੱਤੇ ਦੇ ਛੋਟੇ ਭਾਈ ਨੇ, ਕਹਿੰਦਾ ਮੇਰੇ ਪਿਤਾ ਦਾ ਭਰਾ ਹੈ, ਸੱਕਾ ਚਾਚਾ, ਉਹਨੂੰ ਮਰਵਾ ਦੇਣਾ, ਇਹ ਗੱਲ ਮੇਰੇ ਲਈ ਚੰਗੀ ਨਹੀਂ ਲੱਗਦੀ।
ਤੇਗ ਬਹਾਦਰ ਆਖੇ ਕਹੇ,
ਤੇਗ ਬਹਾਦਰ ਉਹਨਾਂ ਦਾ ਨਾਂ ਹੈ,
ਦੋਸ਼ ਨਹੀਂ ਕੁਛ ਕਿਸਨੇ ਕੀ ਨਾ,
ਉਹਨਾਂ ਦਾ ਕੋਈ ਦੋਸ਼ ਕੋਈ ਨਹੀਂ, ਜਾਂ ਤਾਂ ਹੋਵੇ ਨਾ ਉਹਨਾਂ ਦਾ ਕੋਈ ਦੋਸ਼ ਹੈ, ਉਹਨਾਂ ਨੇ ਕੋਈ ਦੋਸ਼ ਨਹੀਂ ਕੀਤਾ, ਕੋਈ ਅਪਰਾਧ ਨਹੀਂ ਕੀਤਾ।
ਮਸਤ ਸੁਭਾਵ ਬਿਹਾਰ ਬੀਨਾ,
ਉਹਨਾਂ ਦਾ ਸੁਭਾਵ ਮਸਤ ਮੌਲਾ ਹੈ, ਉਹ ਸੁਭਾਵ ਦੁਨੀਆਂ ਦੇ ਵਿਵਹਾਰਾਂ ਤੋਂ ਬਹੀਣੇ ਹਨ।
ਉਹ ਮਸੰਦ ਤਿਸ ਹੱਤ ਨੇ ਕੇਰਾ,
ਇਹ ਬੋਲਿਆ ਕਹਿਣ ਲੱਗਾ ਸਿਆਂ ਮਸੰਦ, ਜਿਹੜੀ ਤੂੰ ਗੱਲ ਉਹਨਾਂ ਨੂੰ ਮਾਰਨ ਦੀ ਕਹਿ ਰਿਹਾ, ਬਾਕੀ ਗੱਲਾਂ ਤਾਂ ਤੇਰੀਆਂ ਮੈਂ ਮੰਨਦਾ ਵੀ ਆਪਾਂ ਡੇਰਾ ਲੁੱਟ ਲਿਆਉਂਦੇ ਉਹਨਾਂ ਦਾ, ਪਰ ਜਿਹੜੀ ਗੱਲ ਤੂੰ ਉਹਨਾਂ ਨੂੰ ਮਾਰਨ ਦੀ ਕਹਿ ਰਿਹਾ,
ਮੈਂ ਉਤਸ਼ਾਹ ਹੋਤ ਹੈ ਮੇਰਾ,
ਇਹਦੇ ਵਾਸਤੇ ਮੇਰਾ ਜਿਗਰਾ ਨਹੀਂ ਮੰਨਦਾ, ਇਹਦੇ ਵਾਸਤੇ ਮੇਰਾ ਮਨ ਨਹੀਂ ਮੰਨਦਾ ਕਿ ਮੈਂ ਉਹਨਾਂ ਨੂੰ ਮਾਰਾਂ, ਮੈਂ ਉਹਨਾਂ ਨੂੰ ਮਰਵਾਵਾਂ ਜਾਂ ਗੋਲੀ ਮਰਵਾਵਾਂ, ਇਹ ਮੇਰੇ ਮਨ ਚ ਜਿਗਰਾ ਨਹੀਂ ਪੈਂਦਾ, ਹੌਸਲਾ ਨਹੀਂ ਪੈਂਦਾ।
ਅਪਰ ਬਾਤ ਤੇ ਜਥਾ ਬਖਾਨੀ,
ਬਾਕੀ ਜਿੰਨੀਆਂ ਗੱਲਾਂ ਤੂੰ ਕਹੀਆਂ ਹਨ,
ਸੋ ਤੋ ਕਰਨੀ ਬਣੇ ਮਾਨੀ,
ਉਹ ਤਾਂ ਆਪਾਂ ਸਾਰੀਆਂ ਕਰ ਸਕਦੇ ਹਾਂ, ਉਹ ਆਪਾਂ ਕਰ ਵੀ ਲਵਾਂਗੇ।
ਸੁਪੱਟ ਸਨਦ ਬਦ ਕਹੋ ਕਰਕੇ,
ਜਿੰਨੇ ਸੁਪੱਟ ਨੇ ਸਾਰੇ ਸ਼ਸਤਰਧਾਰੀ ਕਰਕੇ ਆਪਾਂ ਲੈ ਜਾਵਾਂਗੇ।
ਜਾਓ ਤਾਂ ਤੂੰ ਧੀਰਜ ਤਰਕੇ,
ਮਸੰਦ ਮੇਰੇ ਵੱਲੋਂ ਤੈਨੂੰ ਆ ਗਿਆ, ਜਿੰਨੇ ਫੌਜਾਂ ਲੈ ਜਾਣੀਆਂ ਨੇ ਸਾਰਿਆਂ ਨੂੰ ਨਾਲ ਤਿਆਰ ਕਰਕੇ ਲੈ ਜਾ।
ਸਰਬ ਉਪਾਇਨ ਦਰਬ ਸਮੇਤਾ,
ਜਿੰਨੀਆਂ ਉੱਥੇ ਪਟਾਵਾਂ ਨੇ, ਜਿੰਨਾ ਉੱਥੇ ਪੈਸਾ ਰੁਪਈਆ ਹੈ,
ਬਿਨਾ ਬਿਲਮ ਹਰ ਲੈ ਹੋ ਹੈ ਜੇਤਾ,
ਬਿਨਾ ਦੇਰੀ ਤੋਂ ਸਾਰਾ ਕੁਝ ਚੁੱਕ ਕੇ ਮੇਰੇ ਕੋਲ ਲੈ ਆ।
ਤੁਮਕੋ ਬਰਜਨ ਹਾਰ ਨਾ ਕੋਈ,
ਤੈਨੂੰ ਕੋਈ ਰੋਕਣ ਵਾਲਾ ਨਹੀਂ, ਤੈਨੂੰ ਮੇਰੇ ਵੱਲੋਂ ਪੂਰੇ ਅਖਤਿਆਰ ਹਨ, ਜੋ ਮਰਜ਼ੀ ਜਾ ਕੇ ਕਰ ਲੈ।
ਨਿਰਪੈ ਜਾਏ ਕਰ ਆਨੋ ਸੋਈ,
ਨਿਰਪੈ ਹੋ ਕੇ ਜਾ ਕੇ ਆਪਣੀ ਮਰਜ਼ੀ ਕਰਕੇ ਉੱਥੋਂ ਜੋ ਕੁਝ ਲਿਆਉਣਾ ਲੈ ਆ।
ਜਬ ਮੱਖਣ ਗਮਨੇ ਨਿਜ ਡੇਰੇ,
ਪਰ ਖਿਆਲ ਰੱਖੀ ਮੱਖਣ ਸ਼ਾਹ ਦੇ ਸਾਹਮਣੇ ਨਾ ਜਾਈ, ਮੱਖਣ ਸ਼ਾਹ ਜਦੋਂ ਆਪਣੇ ਡੇਰੇ ਚਲਾ ਜਾਏ ਉਹਦੇ ਤੋਂ ਬਾਅਦ ਜਾ ਕੇ ਤੂੰ ਹਮਲਾ ਕਰੀ, ਫਿਰ ਉਹਨਾਂ ਦੇ ਡੇਰੇ ਜਾਈ।
ਨਰਨ ਪੀਰੋ ਵੇ ਨੇ ਨੇਰੇ,
ਉਸੇ ਲੋਕਾਂ ਦੀ ਭੀੜ ਤੇਰੇ ਨੇੜੇ ਚੱਲ ਕੇ ਨਾ ਆਵੇ।
ਦਿਨ ਮਧਿਆਨ ਕਾਲ ਜਬ ਆਵੇ,
ਜਦੋਂ ਦਿਨ ਦਾ ਮਧਿਆ ਕਾਲ ਯਾਨੀ ਕਿ ਸ਼ਾਮ ਜਿਹਦਾ ਸਮਾਂ ਹੋਵੇਗਾ।
ਹਿਤ ਆਹਾਰ ਕੇ ਸਤਲ ਸਿਧਾਵੇ,
ਉਦੋਂ ਸਾਰੇ ਲੰਗਰ ਪ੍ਰਸ਼ਾਦੇ ਲਈ ਚਲੇ ਜਾਣਗੇ ਤੇ ਗੁਰੂ ਤੇਗ ਬਹਾਦਰ ਜੀ ਉੱਥੇ ਇਕੱਲੇ ਰਹਿ ਜਾਣਗੇ।
ਤਬ ਲਗ ਤੂਸ਼ਨ ਤਾਰੇ ਰਹੋ,
ਉਦੋਂ ਤੱਕ ਚੁੱਪ ਚਾਪ ਖਲੋਤੇ ਰਿਹਾ ਜੇ। ਜਦੋਂ ਸਾਰੇ ਜਣੇ ਤੁਰ ਜਾਣਗੇ ਬਸ ਫਿਰ ਹਮਲਾ ਬੋਲ ਰਿਹਾ ਜੇ, ਫਿਰ ਜੋ ਕੁਝ ਆ ਉੱਥੋਂ ਸਾਰਾ ਕੁਝ ਲੁੱਟ ਲਿਆ ਜੇ।
ਭੇਦ ਨਰਨ ਮੈਂ ਕਿਮ ਨਾ ਕਹੋ,
ਪਰ ਵੇਖੀ ਕਿਤੇ ਕਿਸੇ ਬੰਦੇ ਵਿਚ ਆਪਣਾ ਭੇਦ ਨਾ ਪ੍ਰਗਟ ਕਰਦੀ ਵੀ ਅਸੀਂ ਆਏ ਕਿਉਂ ਆ, ਆਪਣੇ ਉੱਥੇ ਜਾਣ ਦਾ ਭੇਦ ਨਾ ਪ੍ਰਗਟ ਕਰੀ।
ਸੁਣ ਮਸੰਦ ਸ਼ਿਹਾਰਿਸ ਕਰਕੇ,
ਇਹ ਸੁਣ ਕੇ ਜਦੋਂ ਧੀਰਮਲ ਨੇ ਕਿਹਾ ਨਾ ਵੀ ਮੇਰਾ ਮਨ ਨਹੀਂ ਮੰਨਦਾ ਵੀ ਉਹਨਾਂ ਨੂੰ ਮਰਵਾਵਾਂ, ਮੇਰੇ ਚਾਚਾ ਜੀ ਨੇ, ਤੇ ਸਗੋਂ ਸਿੰਘਾਂ ਮਸੰਦ ਬੜਾ ਗੁੱਸੇ ਚ ਆਇਆ ਤੇ ਗੁੱਸੇ ਚ ਆ ਕੇ ਸਿੰਘਾਂ ਬੋਲਿਆ,
ਤੀਰ ਮਲ ਸੋ ਕਹਿਤ ਉਚਰ ਕੇ,
ਤੀਰ ਮਲ ਨੂੰ ਬੋਲਿਆ ਗੁੱਸੇ ਵਿਚ ਤਾੜਦਾ, ਕਹਿਣ ਲੱਗਾ
ਗੁਰੂ ਬਣਾਵਨ ਜੋ ਇਸ ਕਾਲ,
ਕਹਿੰਦਾ ਗੁਰੂ ਬਣਾਉਣਾ ਇਸ ਸਮੇ,
ਹਾਥ ਮਸੰਦਨ ਕੇ ਸੋ ਵਿਸਾਲ।
ਤੀਰ ਮਲ ਤੈਨੂੰ ਪਤਾ ਨਾ ਵੀ ਗੁਰੂ ਬਣਾਉਣਾ ਅੱਜ ਕੱਲ ਮਸੰਦਾਂ ਦੇ ਹੱਥ ਵਿਚ ਹੈ, ਸਾਡੇ ਵਰਗੇ ਮਸੰਦਾਂ ਦੇ ਹੱਥ ਚ, ਗੁਰੂ ਅਸੀਂ ਬਣਾਉਣਾ ਹੁੰਦਾ ਜਿਹਨੂੰ ਚਾਹੇ ਮਰਜ਼ੀ ਬਣਾ ਦਈਏ। ਸਿੰਘਾਂ ਮਸੰਦ, ਧੀਰਮਲ ਦਾ ਮਨ ਨਹੀਂ ਮੰਨਦਾ ਵੀ ਮੈਂ ਗੋਲੀ ਚਲਵਾਵਾਂ, ਪਰ ਸਿੰਘਾਂ ਅੱਗੋਂ ਗੁੱਸੇ ਚ ਬੋਲਦਾ, ਕਹਿੰਦਾ ਤੈਨੂੰ ਪਤਾ ਹੈ ਕਿ ਅੱਜ ਕੱਲ ਗੁਰੂ ਬਣਾਉਣਾ ਮਸੰਦਾਂ ਦੇ ਅਖਤਿਆਰ ਹੈ।
ਜਿਸ ਕੋ ਗਾਦੀ ਦੇ ਬਿਠਾਏ,
ਜਿਹਨੂੰ ਅਸੀਂ ਗੱਦੀ ਤੇ ਬਿਠਾ ਦਈਏ,
ਸਿੱਖਣ ਤੇ ਜਿਸ ਲੈ ਪੁਜਾਏ,
ਉਹਦੀ ਪੂਜਾ ਅਸੀਂ ਸਿੱਖਾਂ ਕੋਲੋਂ ਕਰਵਾ ਦਿੰਦੇ ਹਾਂ।
ਸੰਗਤ ਸਭ ਮਸੰਦ ਅਨੁਸਾਰੀ,
ਸਾਰੀ ਸੰਗਤ ਮਸੰਦਾਂ ਦੇ ਅਨੁਸਾਰ ਹੈ।
ਚਾਹੇ ਲਿਜਾਵੇ ਕਿਸੇ ਅਦਾਰੀ,
ਜਿਹਨੂੰ ਚਾਹੇ ਮਰਜ਼ੀ ਜਿੱਥੇ ਲੈ ਜਾਈਏ,
ਕਿਸੀ ਦੇਸ਼ ਮੈਂ ਹੈ ਜੋ ਜਾਵੇ,
ਜਿਹੜੀ ਜਿਹੜੀ ਸੰਗਤ ਜਿਹੜੇ ਦੇਸ਼ ਵਿਚ ਰਹਿੰਦੀ ਉੱਥੋਂ ਦੇ ਮਸੰਦ ਉਹਨਾਂ ਨੂੰ ਲਿਆਉਂਦੇ ਨੇ।
ਇਸ ਪਸ਼ਚਾਤ ਸੋ ਹੈ ਨਰ ਬ੍ਰਿੰਦ,
ਤੇ ਜਿਹਦੇ ਪਿੱਛੇ ਜਿੱਧਰ ਅਸੀਂ ਜਾਂਦੇ ਹਾਂ ਉਧਰ ਪਿੱਛੇ ਸਾਡੇ ਲੋਕ ਚੱਲ ਕੇ ਆਉਂਦੇ ਨੇ।
ਓ ਮਸੰਦ ਤੁਮ ਤੇ ਫਿਰ ਜਾਵੇ,
ਏਦਾਂ ਜੇ ਤੂੰ ਸਾਡੀ ਗੱਲ ਨਾ ਮੰਨੀ ਨਾ ਤੇ ਧੀਰਮਲ ਅਸੀਂ ਤੇਰੇ ਤੋਂ ਮੂੰਹ ਫੇਰ ਲੈਣਾ। ਵੇਖ ਲੈ ਜੇ ਅਸੀਂ ਮੂੰਹ ਫੇਰ ਲਿਆ ਤੇ ਫਿਰ ਕਿਹਨੇ ਤੇਰੀ ਪੂਜਾ ਕਰਨੀ ਤੇ ਕਿਹਨੇ ਤੈਨੂੰ ਮੱਥਾ ਟੇਕਣਾ ਹੈ।
ਮਿਲੇ ਜਾਏ ਕਹਿ ਤਾਏ ਪੁਜਾਵੇ,
ਅਸੀਂ ਹੋਰ ਕਿਤੇ ਜਾ ਕੇ ਮਿਲ ਜਾਵਾਂਗੇ।
ਅਨਕ ਉਪਦਰਵ ਜੀਵਤ ਕਰੇ,
ਅਨਕ ਪ੍ਰਕਾਰ ਦੇ ਉਪਦਰਵ ਹੋਣਗੇ।
ਨਿਸ਼ਕੰਟਕ ਹੋਏ ਜੇ ਮਰੇ,
ਇਸ ਕਰਕੇ ਹੁਣ ਉਹ ਮਰ ਜਾਣ ਤੇ ਚੰਗਾ ਹੀ ਆ, ਉਹਨਾਂ ਨੂੰ ਮਰਵਾ ਦਈਏ, ਇਹੀ ਤੇਰਾ ਫਾਇਦਾ ਤੇਰਾ ਲਾਭ ਹੈ।
ਜੇ ਤੁਮਰੀ ਸਲਾਹ ਨਾ ਐਸੇ,
ਜੇ ਤੇਰੀ ਇਹ ਸਲਾਹ ਨਹੀਂ ਹੈ ਕਿ ਤੂੰ ਉਹਨਾਂ ਨੂੰ ਨਹੀਂ ਮਰਵਾਉਣਾ ਚਾਹੁੰਦਾ,
ਹਮ ਤੋਂ ਨਹੀਂ ਮਿਟੇਂਗੇ ਕੈਸੇ।
ਮੈਂ ਤਾਂ ਨਹੀਂ ਹਟਦਾ, ਕਹਿੰਦਾ ਜਿਹੜੀ ਗੱਲ ਮੈਂ ਕਹਿ ਦਿੱਤੀ ਮੈਂ ਤਾਂ ਕਰਕੇ ਰਹਾਂਗਾ, ਤੂੰ ਨਹੀਂ ਮਰਵਾਉਣਾ ਚਾਹੁੰਦਾ ਤੇਰੀ ਮਰਜ਼ੀ, ਪਰ ਮੈਂ ਆਪਣੀ ਮਰਜ਼ੀ ਜ਼ਰੂਰ ਕਰਨੀ ਹੈ।
ਜਿਸ ਮੈਂ ਸੰਸਾ ਸਦਾ ਨਿਹਾਰੀਏ,
ਇਹਦੇ ਵਿੱਚ ਤਾਂ ਸਦਾ ਸੰਸਾ ਹੈ, ਜੇ ਆਪਾਂ ਉਹਨਾਂ ਨੂੰ ਜੀਵਦੇ ਛੱਡਦੇ ਹਾਂ ਤੇ ਉਹ ਵਧੀ ਜਾਣਗੇ ਦਿਨ ਪ੍ਰਤੀ ਦਿਨ।
ਬਿਨਾਂ ਵਿਚਾਰੇ ਤਿਸ ਪਰਾਰੀਏ,
ਬਿਨਾਂ ਵਿਚਾਰੇ ਉਹਨਾਂ ਨੂੰ ਮਾਰ ਦੇਣਾ ਚਾਹੀਦਾ।
ਨਾ ਇਹ ਤਪਸਿਆ ਤਾਪ ਕਰਨ ਤਾਂ,
ਨਹੀਂ ਤਾਂ ਬਾਅਦ ਚ ਤੂੰ ਪਛਤਾਵਾ ਹੀ ਕਰਦਾ ਰਹੇਗਾ।
ਤਾਤ ਪਾਏ ਕਰ ਦਾਵ ਚੁਕੰਤਾ,
ਹੁਣ ਸਮਾਂ ਹੈ ਤੇ ਹੁਣ ਤੂੰ ਦਾਵ ਨਹੀਂ ਚ ਖੇਡਦਾ, ਹੁਣ ਤਾਂ ਤੈਨੂੰ ਦਾ ਖੇਡਣਾ ਚਾਹੀਦਾ।
ਤੁਝ ਸ਼ਰੀਕ ਇਹ ਜਬ ਅਧਿਕਾਵੇ,
ਤੇਰੇ ਸ਼ਰੀਕ ਨੇ ਜੇ ਤੇਰੇ ਤੋਂ ਵੱਧ ਗਏ, ਤੇਰੇ ਤੋਂ ਅੱਗੇ ਹੋ ਗਏ ਤੇ ਫਿਰ ਤੇਰੀ ਪੂਜਾ ਨਹੀਂ ਹੋਣੀ।
ਹੁਣ ਕੈਸੇ ਕਰੇ ਹੱਥ ਨਾ ਆਵੇ,
ਫਿਰ ਤੇਰੇ ਹੱਥ ਨਹੀਂ ਆਉਣਾ ਉਹਨਾਂ ਨੇ।
ਨਿਤ ਕੋ ਝਗੜਾ ਦੇ ਚੁਕਾਏ,
ਮੈਂ ਤੇਰੇ ਕਹਿਣ ਦੇ ਮੁਤਾਬਕ ਨਹੀਂ ਚੱਲਾਂਗਾ, ਮੈਂ ਤਾਂ ਹੁਣ ਆਪਣਾ ਸਮਾਂ ਵਿਚਾਰਾਂਗਾ, ਰੋਜ਼ ਦਾ ਝਗੜਾ ਮੁਕਾ ਦਿਆਂਗਾ।
ਸਭ ਕੋ ਮਹਾਤ੍ਰਾਸੀ ਉਪਜਾਏ,
ਇੱਕ ਗੁਰੂ ਤੇਗ ਬਹਾਦਰ ਨੂੰ ਮਾਰਨ ਨਾਲ ਸਾਰਿਆਂ ਦੇ ਮਨ ਚ ਡਰ ਪੈਦਾ ਹੋ ਜਾਏਗਾ।
ਕਿਸ ਬਿਦ ਕਰੇ ਬਿਨਾ ਗੁਰਿਆਈ,
ਇਸ ਕੰਮ ਨੂੰ ਕੀਤੇ ਬਿਨਾ ਗੁਰਿਆਈ ਤੇਰੇ ਕੋਲ ਨਹੀਂ ਆਉਣੀ।
ਹੋਏ ਨਹੀਂ ਤੁਮਰੇ ਘਰ ਠਹਿਰਾਈ,
ਗੁਰਿਆਈ ਤੇਰੇ ਘਰ ਚ ਠਹਿਰਨੀ ਨੀ ਜੇ ਆਪਾਂ ਇਹ ਕੰਮ ਨਹੀਂ ਕਰਦੇ।
ਇਹ ਬੜ ਕੰਟਕ ਦੇ ਹੈ ਟਾਰ,
ਬੜਾ ਵੱਡਾ ਸੂਲ ਹੈ, ਇਹਨੂੰ ਆਪਾਂ ਨੂੰ ਜ਼ਰੂਰ ਟੁੱਟਣਾ ਚਾਹੀਦਾ।
ਅਪਰ ਸਰਬ ਹੈ ਤੁਮ ਅਨੁਸਾਰ,
ਇੱਕ ਬਸ ਗੁਰੂ ਤੇਗ ਬਹਾਦਰ ਜੀ ਤੇਰੇ ਤੋਂ ਬਾਗੀ ਨੇ, ਇਹਨਾਂ ਨੂੰ ਮਾਰ ਦਿੱਤਾ, ਬਾਕੀ ਤਾਂ ਸਾਰੇ ਤੇਰੇ ਅਨੁਸਾਰ ਨੇ, ਤੇਰੀ ਆਗਿਆ ਚ ਚੱਲਦੇ ਨੇ।
ਦੁਸ਼ਟ ਮਸੰਦ ਮੰਤਰ ਇਮ ਕਰਿਓ,
ਇਹਦਾ ਸਿੰਘੇ ਮਸੰਦ ਨੇ, ਦੁਸ਼ਟ ਪਾਪੀ ਨੇ ਇਹ ਮੰਤਰ ਪਕਾਇਆ।
ਲੋਭ ਦਰਬ ਕੋ ਬੋ ਉਰ ਕਰਿਓ,
ਇਹਦੇ ਮਨ ਚ ਸਿਰਫ ਪੈਸੇ ਦਾ ਲਾਲਚ ਹੈ, ਪੈਸੇ ਦਾ ਲੋਭ ਹੈ।
ਧੀਰ ਮਲ ਕੋ ਕਯੋ ਨਾ ਮਾਨਾ,
ਇਹਨੇ ਧੀਰ ਮਲ ਦਾ ਕਿਹਾ ਨੀ ਮੰਨਿਆ, ਹਾਲਾਂਕਿ ਧੀਰ ਮਲ ਦੀ ਜਮੀਰ ਨਹੀਂ ਸੀ ਕਹਿੰਦੇ ਵੀ ਮੈਂ ਗੋਲੀ ਚਲਵਾਵਾਂ, ਪਰ ਇਹਨੇ ਧੀਰ ਮਲ ਦਾ ਆਖਾ ਨੀ ਮੰਨਿਆ।
ਕਰਤ ਪਯੋ ਆਪੇ ਜਿਮ ਜਾਨਾ,
ਇਹਨੇ ਜਿਵੇਂ ਆਪਣੀ ਮਰਜ਼ੀ ਕੀਤੀ ਆਪ ਹੀ ਕੀਤਾ ਕੰਮ।
ਤੁਮ ਗੁਰ ਗਾਦੀ ਪਰਥਿਤ ਰਹੋ,
ਜੇ ਤੁਸੀਂ ਤਾਂ ਬਸ ਗੁਰਤਾ ਗੱਦੀ ਤੇ ਬੈਠੇ ਰਹੋ, ਬਾਕੀ ਕੰਮ ਸਾਡਾ, ਅਸੀਂ ਆਪੇ ਕਰਾਂਗੇ ਜੋ ਕਰਨਾ।
ਇਸ ਬਿਦ ਕੇ ਭੇਵ ਨਾ ਪੁੱਛ ਲੋ,
ਸਾਨੂੰ ਨੀ ਇਹੋ ਜੇ ਕੰਮਾਂ ਦਾ ਭੇਦ ਪਤਾ ਜਿਹੜੇ ਕੰਮ ਅਸੀਂ ਕਰਨੇ ਹਨ।
ਨੀਤ ਜਾਣ ਬੋ ਮੁਸ਼ਕਲ ਹੋਏ,
ਤੁਹਾਨੂੰ ਇਸ ਨੀਤੀ ਦਾ ਨੀ ਪਤਾ ਹੈ।
ਛਲ ਬਲ ਕਰੇ ਲਖਤ ਬਿਦ ਸੋਏ,
ਛਲ ਬਲ ਕਰਨੇ ਪੈਂਦੇ ਨੇ ਤਾਂ ਗੁਰਿਆਈਆਂ ਆਉਂਦੀਆਂ ਨੇ, ਏਦਾਂ ਗੁਰਿਆਈ ਥੋੜੀ ਆਉਂਦੀ ਹੈ। ਏਦਾਂ ਸਿੰਘੇ ਮਸੰਦ ਨੇ ਮਤਾ ਪਕਾਇਆ, ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੇ ਗੋਲੀ ਚਲਵਾਣ ਦਾ ਔਰ ਡੇਰਾ ਲੁੱਟਣ ਦਾ ਮਤਾ ਪਕਾ ਕੇ ਇਹਨੇ ਹਮਲਾ ਕੀਤਾ ਹੈ।